ਉਸ ਤੋਂ ਬਾਅਦ ਫਿਰ ਭਗਤ ਪੂਰਨ ਸਿੰਘ ਜੀ ਪਹਿਲਾ ਅਸਰ ਹੋਇਆ ਸੀ ਉਹਨਾਂ ਉੱਤੇ ਲੰਗਰ ਚ ਪ੍ਰਸ਼ਾਦਾ ਛਕਿਆ ਇੱਕ ਪੰਗਤ ਚ ਬਹਿ ਕੇ ਤੇ ਦੂਜਾ ਬਹੁਤ ਵੱਡਾ ਗਹਿਰਾ ਅਸਰ ਇਸ ਗੱਲ ਦਾ ਹੋਇਆ ਸੀ ਕਿ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਏ ਸੀ ਰੇਰੂ ਸਾਹਿਬ ਜਦੋਂ ਦਰਸ਼ਨ ਕਰਨ ਗਏ ਮਹਾਂਪੁਰਸ਼ਾਂ ਨੇ ਮੋਢੇ ਤੇ ਕਈ ਰੱਖੀ ਹੋਈ ਕੰਮ ਕਰ ਰਹੇ ਸਨ ਖੇਤਾਂ ਦੇ ਵਿੱਚ ਜਦੋਂ ਦੋ ਚਾਰ ਦਿਨ ਉੱਥੇ ਰਹਿ ਕੇ ਵੇਖਿਆ ਤੱਕਿਆ ਸਾਧੂ ਦਾ ਖਾਲਸੇ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਪ੍ਰਭਾਵਿਤ ਹੋਏ ਤੇ ਆਖਿਆ ਮੈਂ ਹੁਣ ਸਿੱਖ ਧਰਮ ਮੈਂ ਧਾਰਨ ਕਰਨਾ ਹੈ ਤੇ ਇਸੇ ਧਰਮ ਵਿੱਚ ਰਹਿ ਕੇ ਮੈਂ ਸੇਵਾ ਕਰਨੀ ਫਿਰ ਉਹਨਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਗੁਰਮੁਖੋ ਉਹਨਾਂ ਦਾ ਨਾਮ ਪੂਰਨ ਸਿੰਘ ਰੱਖਿਆ ਗਿਆ ਧਿਆਨ ਦੇਣਾ ਗੁਰਮੁਖੋ ਨਾਮ ਪੂਰਨ ਸਿੰਘ ਹੋ ਗਿਆ ਅਮੀਰੀ ਸੀ ਗਰੀਬੀ ਆ ਗਈ ਮਹਿਤਾਬ ਕੌਰ ਮਾਤਾ ਨੂੰ ਦੁੱਖ ਚੱਲਣਾ ਪਿਆ ਬੱਚੇ ਨੂੰ ਜਨਮ ਤੇ ਦੇ ਦਿੱਤਾ ਫਿਰ ਇੱਕ ਘੰਟਾ ਘਰ ਹੁੰਦਾ ਸੀ ਪੁਰਾਣੇ ਬਜ਼ੁਰਗਾਂ ਨੇ ਵੇਖਿਆ ਹੋਣਾ ਹੈ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਹੁਣ ਘੰਟਾ ਘਰ ਨਹੀਂ ਉਸ ਘੰਟਾ ਘਰ ਦੀਆਂ ਪ੍ਰਕਰਮਾ ਸਨ ਔਰ ਉਹਨਾਂ ਪ੍ਰਕਰਮਾ ਦੇ ਵਿੱਚ ਮਾਤਾ ਮਹਿਤਾਬ ਕੌਰ ਭਗਤ ਜੀ ਦੀ ਮਾਤਾ ਨੇ ਸਰੀਰ ਛੱਡਿਆ ਮਾਤਾ ਦੀ ਜਾਨ ਨਿਕਲ ਰਹੀ ਸੀ ਭਗਤ ਜੀ ਨੇ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਚ ਫੜਿਆ ਹੋਇਆ ਸੀ ਘੰਟਾ ਘਰ ਦੀ ਪ੍ਰਕਰਮਾ ਚ ਰੋ ਰਹੀ ਸੀ ਮਾਤਾ ਅੱਖਾਂ ਚੋਂ ਤ੍ਰਿਪ ਤ੍ਰਿਪ ਹੰਝੂ ਚੱਲਦੇ ਸੀ ਭਗਤ ਜੀ ਆਖਣ ਲੱਗੇ ਮਾਂ ਸਾਰੀ ਜ਼ਿੰਦਗੀ ਹੌਸਲਾ ਦਿੰਦੀ ਰਹੀ ਹੈ ਹੁਣ ਵਾਹਿਗੁਰੂ ਕਰ ਤੂੰ ਰੋ ਕਿਉਂ ਨਹੀਂ ਜਾਣ ਲੱਗੀ ਦੁਨੀਆ ਚ ਮਾਤਾ ਮਹਿਤਾਬ ਕੌਰ ਆਖਣ ਲੱਗੀ ਪੁੱਤਰਾ ਮੈਨੂੰ ਲੋਕ ਲਾਹਨਤਾਂ ਪਾਇਆ ਕਰਨਗੇ ਭਗਤ ਜੀ ਕਹਿੰਦੇ ਨੇ ਲਾਹਨਤਾਂ ਮਾਤਾ ਕਿਉਂ ਲਾਹਨਤਾਂ ਪਾਉਣਗੇ ਪੁੱਤਰਾ ਮੈਨੂੰ ਲਾਹਨਤਾਂ ਪੈਣਗੀਆਂ ਕਿਉਂ ਕਿਉਂਕਿ ਤੇਰੇ ਤੋਂ ਪਹਿਲਾਂ ਮੈਂ ਦੋ ਬੱਚਿਆਂ ਨੂੰ ਪੇਟ ਵਿੱਚ ਹੀ ਖਤਮ ਕਰ ਦਿੱਤਾ ਸੀ ਪਾਪਣ ਕਹਿਣਗੇ ਲੋਕ ਮੈਨੂੰ ਪਾਪਣ ਮਹਿਤਾਬ ਕੌਰ ਪਾਪਣ ਸੀ ਤੇ ਭਗਤ ਜੀ ਆਖਣ ਲੱਗੇ ਮਾਤਾ ਜੀ ਇਹਦੇ ਚ ਤੁਹਾਡਾ ਕੀ ਕਸੂਰ ਹੈ ਮੇਰਾ ਪਿਤਾ ਨਹੀਂ ਸੀ ਮੰਨਦਾ ਉਹਨੇ ਧੱਕਾ ਕੀਤਾ ਆਖਣ ਲੱਗੀ ਨਹੀਂ ਮੇਰੇ ਤੋਂ ਗਲਤੀ ਹੋਈ ਆ ਮੈਨੂੰ ਮੇਰੇ ਤੇ ਬੋਝ ਹੈ ਮੇਰੀ ਆਤਮਾ ਤੇ ਬੜਾ ਵੱਡਾ ਮੈਨੂੰ ਥਾਂ ਨਹੀਂ ਮਿਲਣੀ ਅੱਗੇ ਜਾ ਕੇ ਮੈਨੂੰ ਲੋਕ ਪਾਪਣ ਕਿਹਾ ਕਰਨਗੇ ਭਗਤ ਜੀ ਨੇ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਚ ਫੜ ਕੇ ਉਦੋਂ ਫਿਰ ਕਿਹਾ ਸੀ ਕਹਿੰਦੇ ਮਾਂ ਤੇਰੇ ਨਾਲ ਮੈਂ ਵਾਅਦਾ ਕਰਨਾ ਮੈਂ ਵਿਆਹ ਨਹੀਂ ਕਰਾਵਾਂਗਾ ਮੈਂ ਸ਼ਾਦੀ ਨਹੀਂ ਕਰਾਵਾਂਗਾ ਮੈਂ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੇ ਭਲੇ ਵਾਸਤੇ ਲਾਵਾਂਗਾ ਇਹੋ ਜਿਹੇ ਕੰਮ ਕਰਾਂਗਾ ਲੋਕ ਤੈਨੂੰ ਧੰਨ ਧੰਨ ਕਿਹਾ ਕਰਨਗੇ ਤੈਨੂੰ ਕੋਈ ਪਾਪਣ ਨਹੀਂ
ਕਹਿਣਾ
ਵੇਖੋ ਖਾਂ ਪਿਆਰਿਓ ਸਾਡੇ ਚ ਕੋਈ ਏਦਾਂ ਦਾ ਹੈ ਜਿਹੜਾ ਕੁਛ ਏਦਾਂ ਦਾ ਕਰੇ ਕਿ ਲੋਕ ਆਖਣ ਤੇਰੀ ਮਾਂ ਧੰਨ ਤੇਰਾ ਪਿਤਾ ਧੰਨ ਸਾਡੇ ਚ ਕੋਈ ਏਦਾਂ ਦਾ ਹੈ ਜਿਹੜਾ ਆਖੇ ਕੁਛ ਏਦਾਂ ਦਾ ਕਰੀਏ ਜਾਣ ਤੋਂ ਪਹਿਲਾਂ ਕੋਈ ਪਰਉਪਕਾਰ ਦਾ ਕਾਰਜ ਕਰ ਚੱਲੀਏ ਗੁਰਮੁਖੋ ਭਗਤ ਜੀ ਨੇ ਫਿਰ ਸ਼ਾਦੀ ਨਹੀਂ ਸੀ ਕਰਾਈ ਵਿਆਹ ਨਹੀਂ ਸੀ ਕਰਾਇਆ ਉਹ ਕਹਿੰਦੇ ਸੀ ਮੈਂ ਇਸ ਬੰਧਨ ਵਿੱਚ ਵੱਜ ਕੇ ਸਤਿਗੁਰੂ ਤੇ ਗ੍ਰਿਸਤੀ ਵੀ ਸਨ ਪਰ ਉਹ ਤੇ ਸਰਬੱਗ ਸਨ ਅਸੀਂ ਅਲਪੱਗ ਜੀਵ ਹਾਂ ਉਹਨਾਂ ਨੇ ਆਖਿਆ ਮੈਂ ਸਾਰਾ ਜੀਵਨ ਸਮਰਪਿਤ ਕਰ ਦੇਣਾ ਫਿਰ ਭਗਤ ਜੀ ਨੇ ਇੱਕ ਐਸੀ ਸੰਸਥਾ ਕਾਇਮ ਕੀਤੀ ਤੁਸੀਂ ਸਾਰੇ ਪਿੰਗਲਵਾੜੇ ਨੂੰ ਜਾਣਦੇ ਹੋ ਉੱਥੇ ਹਜ਼ਾਰਾਂ ਮਰੀਜ਼ ਅੱਜ ਵੀ ਭਰਤੀ ਨੇ ਬੜੇ ਕੋਹੜੇ ਜਿਨ੍ਹਾਂ ਦੀ ਅੱਜ ਸੇਵਾ ਕੀਤੀ ਜਾਂਦੀ ਆ ਕਰੋੜਾਂ ਰੁਪਏ ਦਾ ਉਸ ਸੰਸਥਾ ਦਾ ਸਾਲ ਦਾ ਬਜਟ ਹੈ ਹੁੰਦਾ ਭਾਵੇਂ ਸੰਗਤ ਦੇ ਸਹਿਯੋਗ ਨਾਲ ਆ ਪਰ ਇਹ ਸਾਰੀ ਭਗਤ ਪੂਰਨ ਸਿੰਘ ਜੀ ਦੀ ਦੇਣ ਉਹਨਾਂ ਨੇ ਸੇਵਾ ਕੀਤੀ ਕੋੜੀਆਂ ਤੇ ਮੇਰੇ ਕਹਿਣ ਤੋਂ ਭਾਵ ਭਗਤ ਪੂਰਨ ਸਿੰਘ ਵਰਗਾ ਹੀਰਾ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਉਹਨੇ ਜਨਮ ਲਿਆ ਤੇ ਕਿੱਥੇ ਤੱਕ ਉਹ ਪਹੁੰਚ ਗਏ ਤੇ ਪਿਤਾ ਤੇ ਕਹਿੰਦਾ ਸੀ ਖਤਮ ਕਰ ਦੇ ਜਿਹੜਾ ਬੱਚਾ ਜਨਮ ਲੈ ਰਿਹਾ ਹੈ ਕੋਈ ਪਤਾ ਨਹੀਂ ਉਹਦੇ ਭਾਗ ਕਿਹੋ ਜਿਹੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਉਹਦੇ ਚ ਘੜੇ ਚ ਪਾ ਕੇ ਬਡਰੁੱਖਾਂ ਪਿੰਡ ਸੀ ਨਾਨਕੇ ਨਗਰ ਉਹਨਾਂ ਦੇ ਬਡਰੁੱਖਾਂ ਘੜੇ ਵਿੱਚ ਪਾ ਕੇ ਨਾਪਾਏ ਬੱਚੀ ਨੇ ਜਨਮ ਲਿਆ ਸੋਚਿਆ ਲੜਕੀ ਆ ਘੜੇ ਚ ਪਾ ਕੇ ਮਿੱਟੀ ਚ ਨੱਪ ਦਿੱਤੀ महापुरुषां दा प्रशादा लेके गए। महापुरुषां ने चुक के माली मारी थाली, कहिंदे लै जो असी प्रशादा नहीं छकना तुहाडे पापियां दे घर। कहिण लगे बाबा जी होया की है, कहिंदे एडा वड्डा पाप कर आए हो, धी नूं तुसी घोड़े च पा के नप्प दित्ता है। बाबा जी गलती होगी हुण ते चलो हो गई, कहिंदे अजे नहीं गलती, चलो चली गए। जदों जाके उह जगह पुट्टी, ਉਹ ਘੜਾ ਬਾਹਰ ਕੱਢਿਆ ਤੇ ਉਹ ਜਿਹੜੀ ਬੱਚੀ ਸੀ ਨਾ ਗੁਰਮੁਖੋ, ਉਹ ਆਪਣੇ ਪੈਰ ਦਾ ਅੰਗੂਠਾ ਆਪਣੇ ਮੂੰਹ ਵਿੱਚ ਪਾ ਕੇ ਚੁੰਗ ਰਹੀ ਸੀ ਬੱਚੀ ਜਿਹੜੀ ਸੀ। ਤੇ ਉਸੇ ਸਮੇਂ ਬੱਚੀ ਨੂੰ ਚੁੱਕਿਆ, ਮਹਾਂਪੁਰਸ਼ਾਂ ਨੇ ਸਿਰ ਤੇ ਹੱਥ ਰੱਖਿਆ, ਆਖਣ ਲੱਗੇ ਗੱਲ ਸੁਣੋ। ਉਹ ਮਹਾਂਪੁਰਸ਼ ਆਖਣ ਲੱਗੇ ਜਿਹਨੂੰ ਤੁਸੀਂ ਘੜੇ ਵਿੱਚ ਪਾ ਕੇ ਨੱਪ ਦਿੱਤਾ ਹੈ, ਇਹਦੇ ਭਾਗ ਐਡੇ ਚੰਗੇ ਨੇ, ਇੰਨੇ ਕਰਮਾਂ ਵਾਲੀ ਏ, ਇਹਦੀ ਕੁੱਖੋਂ ਉਹ ਜਨਮ ਲਏਗਾ ਜਿਹੜਾ ਨਾਨਕਿਆਂ ਦਾਦਕਿਆਂ ਦਾ ਹੀ ਨਹੀਂ ਸਾਰੇ ਪੰਥ ਦਾ ਨਾਂ ਉੱਚਾ ਕਰੇਗਾ।
ਸਤਿ ਸ੍ਰੀ ਅਕਾਲ।
ਫਿਰ ਕਿੰਨੇ ਜਨਮ ਲਿਆ? ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਨਮ ਹੋਇਆ। ਇੱਥੇ ਬੜੀਆਂ ਧੀਆਂ ਨੇ, ਕੈਨੇਡਾ ਚਲੀਆਂ ਗਈਆਂ, ਫਿਰ ਪਿੱਛੇ ਬਾਪੂ ਵੀ ਤੁਰ ਗਿਆ, ਪਿੱਛੇ ਮਾਂ ਵੀ ਚਲੀ ਗਈ, ਭਰਾ ਵੀ ਸੱਦ ਲੈ ਸਾਰੇ, ਤੇ ਕਿੱਡੇ ਭਾਗ ਜਾਗ ਪਏ। ਉਹ ਲੜਕੀ ਦੇ ਕਰਮ ਸਨ, ਸਾਰਿਆਂ ਦੇ ਕਰਮ ਖੁੱਲ ਗਏ। ਗੁਰਮੁਖੋ ਧੀਆਂ ਦੇ ਭਾਗ ਨਾਲ ਹੁੰਦੇ ਨੇ, ਤੇ ਯਾਦ ਰੱਖਣਾ ਪਿਆਰਿਓ, ਇਹ ਦਾਜ ਲੈਣ ਦੀ ਬਿਮਾਰੀ ਖਤਮ ਹੋ ਗਈ, ਭਰੂਣ ਹੱਤਿਆ ਆਪੇ ਖਤਮ ਹੋ ਜਾਏਗੀ। ਤੇ ਜੇ ਬਾਪੂ ਗੁਰਮੁਖੋ ਦੇ ਨਹੀਂ ਸਕਦਾ ਗੱਡੀ, ਤੇ ਲੜਕੇ ਵਾਲੇ ਕਹਿੰਦੇ ਨੇ ਸਾਨੂੰ ਗੱਡੀ ਚਾਹੀਦੀ ਆ, ਧੱਕੇ ਨਾਲ ਦਾਜ ਦਹੇਜ ਮੰਗਦੇ ਨੇ। ਤੇ ਮੈਂ ਤੇ ਕਈ ਵਾਰੀ ਬੇਨਤੀ ਕੀਤੀ ਆ ਕਿ ਸਿਸਕੀਆਂ ਭਰਦੇ ਨੇ, ਲੜਕੀ ਦੇ ਪਿਤਾ ਨੇ ਗੱਡੀ ਤੇ ਦੇ ਦਿੱਤੀ ਆ, ਪਰ ਇਹੋ ਜਿਹੀਆਂ ਗੱਡੀਆਂ ਸਾਰਾ ਟੱਬਰ ਲੈ ਕੇ ਟਰੱਕ ਥੱਲੇ ਵੜਦੀਆਂ ਨੇ। ਆਖੋ ਸਤਨਾਮ, ਇਹਦੇ ਤੋਂ ਬਚੀਏ। ਆਪਣੀਆਂ ਧੀਆਂ ਨੂੰ ਕੋਈ ਕੱਖ ਦੇਵੇ, ਕੋਈ ਲੱਖ ਦੇਵੇ, ਮੰਗਣਾ ਨਹੀਂ ਚਾਹੀਦਾ। ਤੇ ਜਿਹੜਾ ਆਨੰਦ ਆਪਣੀ ਸੱਚੀ ਸੁੱਚੀ ਕਿਰਤ ਦੀ ਕਮਾਈ ਵਿੱਚੋਂ ਲਿਆਂਦੇ ਬੈੱਡ ਤੇ ਸੌਣ ਦਾ ਆਉਣਾ ਨਾ ਗੁਰਮੁਖੋ, ਉਹ ਦਾਜ ਵਾਲੇ ਤੇ ਨਹੀਂ ਆਉਣਾ। ਆਪਣੀ ਕਿਰਤ ਦੀ ਕਮਾਈ ਸੱਚੀ ਸੁੱਚੀ ਕਿਰਤ ਵਿੱਚੋਂ ਤੁਸੀਂ ਗੱਡੀ ਲਿਆਓ, ਜਿਹੜਾ ਉਹਦੇ ਵਿੱਚ ਬਹਿਣ ਦਾ ਆਨੰਦ ਹੈ ਉਹ ਕੁਝ ਵੱਖਰਾ ਹੀ ਹੈ। ਜੇ ਮੰਗਣਾ ਤੇ ਸਤਿਗੁਰ ਤੋਂ ਮੰਗੀਏ, ਜੋ ਮੰਗ ਹੈ ਠਾਕੁਰ ਆਪਣੇ ਤੇ। ਕੋਈ ਗੱਲ ਨੀ, ਪਹਿਰੇਦਾਰਾਂ ਨੂੰ ਬੇਨਤੀ ਹੈ, ਰਾਹ ਹੋ ਜਾਏਗਾ, ਫਿਕਰ ਨਾ ਕਰੋ। ਪੰਜ ਪਿਆਰੇ ਜਦੋਂ ਆਉਣਗੇ ਰਸਤਾ ਖੁੱਲ੍ਹਾ ਬਥੇਰਾ। ਬੇਨਤੀ ਹੈ ਜਰਾ ਇਕਾਗਰਤਾ ਬਣੀ ਰਹਿਣ ਦੇ, ਧਿਆਨ ਦੇਣਾ। ਸੱਚੇ ਪਾਤਸ਼ਾਹ ਤੋਂ ਮੰਗੀਏ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਇਹ ਸ਼ਰਤ। ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜਹ ਹਰ ਸਿਮਰਨ ਭਇਆ ਤਹ ਉਪਾਧ ਗਤ ਕੀਨੀ ਵਡਭਾਗੀ, ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਨੀਨੀ, ਜਪ ਹਰ ਭਵਜਲ ਤਰਨਾ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਆਪਾਂ ਥੋੜਾ ਸਮਾਂ ਇਕਾਗਰਤਾ ਬਣਾ ਕੇ ਰੱਖਣੀ ਹੈ। ਗੁਰਮੁਖੋ ਦਾਸ ਸਾਹਿਬ ਜੀ ਦੇ ਚਰਨਾਂ 'ਚ ਅਰਜ਼ ਕਰ ਰਿਹਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਸੀ। ਸਤਿਗੁਰਾਂ ਦੇ ਚਾਰ ਪੁੱਤ ਹੀ ਸਨ, ਸਾਰੀ ਦੁਨੀਆਂ ਦੇ ਪੁੱਤ ਇਕੱਠੇ ਕਰ ਲਓ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ਵਰਗੇ ਤੇ ਕੀ ਬਣਨਾ, ਇਕੱਲੇ ਬਾਬੇ ਜੀਤ ਸਿੰਘ ਵਰਗੇ ਵੀ ਨਹੀਂ ਬਣ ਸਕਦੇ। ਐਸੇ ਸੱਚੇ ਪਾਤਸ਼ਾਹ ਨੇ ਚਾਰ ਲਾਲ ਸਾਡੇ ਤੋਂ ਕੁਰਬਾਨ ਕੀਤੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੇ 26 ਸਾਲ ਬੈਠ ਕੇ ਬੰਦਗੀ ਕਰਦੇ ਰਹੇ, ਮਾਤਾ ਗੁਜਰੀ ਦੀ ਕੁੱਖ ਨੂੰ ਭਾਗ ਲੱਗੇ, ਹੱਥ ਵਿੱਚ ਫੜ ਕੇ ਸੋਟਾ ਤੇ ਗੁਰਮੁਖੋ ਚਿੜੀ ਨਹੀਂ ਫਰਕਣ ਦਿੱਤੀ। ਉੱਥੇ ਮਹਾਰਾਜ ਤਪ ਕਰਦੇ ਸੀ, ਬੰਦਗੀ ਕਰਦੇ ਸੀ, ਮਾਤਾ ਜੀ ਸਾਰਾ ਸਾਰਾ ਦਿਨ ਪਹਿਰਾ ਦਿੰਦੇ ਸੀ ਖਲੋ ਕੇ, ਕੋਈ ਨੇੜੇ ਨਹੀਂ ਸੀ ਆ ਸਕਦਾ। ਫਿਰ ਉਸ ਕੁੱਖ ਨੂੰ ਭਾਗ ਲੱਗੇ, ਐਵੇਂ ਥੋੜਾ ਪੂਜਿਆ ਜਾਂਦਾ ਗੁਰਮੁਖੋ?
ਮੇਰੇ ਬਾਜਾ ਵਾਲ ਸ਼ਹਿਨਸ਼ਾਹ ਤੂੰ ਜੋ ਅਗਮੀ, ਬਾਜਾ ਵਾਲ ਸ਼ਹਿਨਸ਼ਾਹ ਤੂੰ ਜੋ ਅਗਮੀ,
ਬਾਜਾ ਵਾਲ ਸ਼ਹਿਨਸ਼ਾਹ ਤੂੰ ਜੋ ਅਗਮੀ, ਬਾਜਾ ਵਾਲ
ਧਰਮ ਦੀ ਰੱਖ ਲਈ ਦੇਸਰਾ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇਸਰਾ ਦੀ ਥੰਮੀ
ਛੱਤ ਧਰਮ ਦੀ ਰੱਖ ਲਈ ਦੇਸਰਾ ਦੀ ਥੰਮੀ
ਧਰਮ ਦੀ ਰੱਖ ਲਈ ਦੇਸਰਾ ਦੀ ਥੰਮੀ ਛੱਤ ਧਰਮ ਦੀ ਰੱਖ ਲਈ ਦੇਸਰਾ ਦੀ ਥੰਮੀ
ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਕੋਈ ਜੰਮ ਲਵੇ ਮਾਂ ਜੇ ਨਾ ਜੰਮੀ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਜੇ ਨਾ ਜੰਮੀ
ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੇ ਬੱਚਿਆਂ ਦੇ ਨਾਲ ਪਿਆਰ ਕਰਦੇ ਸੀ ਆਪਣੇ ਪੁੱਤਰਾਂ ਨੂੰ ਗੋਦ ਚ ਖੜਾਉਂਦੇ ਸੀ ਸੱਚੇ ਪਾਤਸ਼ਾਹ ਦੇ ਨਿੱਕੇ ਨਿੱਕੇ ਲਾਲ ਬੜੇ ਚੋਜ ਕਰਦੇ ਸੀ ਬਾਬਾ ਫਤਿਹ ਸਿੰਘ ਸਾਹਿਬ ਵੱਡੇ ਸਾਹਿਬਜ਼ਾਦਿਆਂ ਨੂੰ ਖੇਡਦਿਆਂ ਨੂੰ ਵੇਖ ਕੇ ਇੱਕ ਦਿਨ ਆਖਣ ਲੱਗੇ ਭਾਈ ਆ ਕੇ ਵੱਡੇ ਭਰਾਤਾ ਨੂੰ ਆਖਿਆ ਕਹਿੰਦੇ ਵੀਰ ਜੀ ਮੈਨੂੰ ਵੀ ਖਿਡਾਓ ਨਾਲ ਮੈਂ ਵੀ ਤੁਹਾਡੇ ਨਾਲ ਖੇਡਣਾ ਕਹਿੰਦੇ ਬਾਬਾ ਅਜੀਤ ਸਿੰਘ ਸਾਹਿਬ ਆਖਣ ਲੱਗੇ ਤੂੰ ਛੋਟਾ ਹੈ ਇਹ ਵੱਡਿਆਂ ਵਾਲੀਆਂ ਖੇਡਾਂ ਵੱਡੇ ਹੀ ਖੇਡ ਸਕਦੇ ਨੇ ਬਾਬਾ ਫਤਿਹ ਸਿੰਘ ਜੀ ਅੰਦਰ ਗਏ ਇੱਕ ਦਸਤਾਰ ਦਸਤਾਰ ਉੱਤੇ ਹੋਰ ਦਸਤਾਰ ਉਹਦੇ ਉੱਤੇ ਇੱਕ ਹੋਰ ਦਸਤਾਰ ਨਿਹੰਗਾ ਸਿੰਘਾਂ ਵਾਂਗੂ ਵੱਡਾ ਸਾਰਾ ਦਮਾਲਾ ਸਜਾ ਕੇ ਆ ਗਏ ਕਹਿੰਦੇ ਹੁਣ ਤੇ ਤੁਹਾਡੇ ਜਿੱਡਾ ਹੋ ਗਿਆ ਹੁਣ ਤੇ ਖੜਾਓ ਇਦਾਂ ਦੇ ਚੋਜ ਕਰਦੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਤਾਰ ਸਜਾਈ ਵੇਖ ਕੇ ਬਾਬਾ ਫਤਿਹ ਸਿੰਘ ਨੂੰ ਵੇਖਿਆ ਬੜੀ ਸੋਹਣੀ ਲੱਗਦੀ ਆ ਪੰਜ ਸਿੰਘ ਬੁਲਾਏ ਕਹਿੰਦੇ ਇਹਦੇ ਵਰਗੀਆਂ ਦਸਤਾਰਾਂ ਸਜਾਓ ਆ ਨਿਹੰਗਾ ਸਿੰਘਾਂ ਦੇ ਦਮਾਲੇ ਉੱਥੋਂ ਸ਼ੁਰੂ ਹੋਏ ਨੇ ਆਖੋ ਸਤਨਾਮ ਤੇ 1703 ਵਿੱਚ ਜਥੇਬੰਦੀ ਸਥਾਪਿਤ ਕੀਤੀ ਗਈ ਹੈ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਇਹ ਨਿਹੰਗ ਸਿੰਘ ਜਥੇਬੰਦੀ ਦੇ ਸਭ ਤੋਂ ਪਹਿਲੇ ਮੁਖੀ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਸਨ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਦੇ ਐਸੇ ਲਾਲ ਸਨ ਪਿਆਰਿਓ ਉਹਨਾਂ ਦੇ ਚੋਜ ਨਿਆਰੇ ਸਨ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਵੀ ਆਪਣਿਆਂ ਲਾਲਾਂ ਦੇ ਨਾਲ ਆਪਣਿਆਂ ਪੁੱਤਰਾਂ ਦੇ ਨਾਲ ਬੜਾ ਪਿਆਰ ਕਰਦੇ ਸੀ ਤੇ ਜੇ ਗੁਰਮੁਖੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਕੰਡਾ ਲੱਗਿਆ ਵੀ ਬਰਦਾਸ਼ਤ ਨਹੀਂ ਕਰ ਸਕਦੇ ਬੜੀ ਤਕਲੀਫ ਹੁੰਦੀ ਹੈ ਬੱਚਿਆਂ ਦੇ ਦਰਦ ਸਹਾਰੇ ਨਹੀਂ ਜਾ ਸਕਦੇ ਕਹਿੰਦੇ ਨੇ ਪਾਗਲ ਵੀ ਇੰਨਾ ਪਾਗਲ ਨਹੀਂ ਹੁੰਦਾ ਜਦੋਂ ਜਵਾਨ ਪੁੱਤ ਮਰੇ ਤੇ ਮਾਂ ਪਿਓ ਪਾਗਲ ਹੋ ਜਾਂਦੇ ਉਹ ਇੰਨੇ ਪਾਗਲ ਹੋ ਜਾਂਦੇ ਨੇ ਕਿ ਪਾਗਲ ਵੀ ਇੰਨਾ ਪਾਗਲ ਨਹੀਂ ਹੁੰਦਾ ਹੋਸ਼ ਗਵਾ ਬੈਂਦੇ ਨੇ ਜੇ ਕਿਤੇ ਜਿਉਂਦਿਆਂ ਆਪਣੇ ਬੱਚੇ ਦੀ ਅਰਥੀ ਮੋਢਿਆਂ ਤੇ ਚੁੱਕਣੀ ਪੈ ਜਾਵੇ ਬਹੁਤ ਵੱਡਾ ਦੁੱਖ ਹੁੰਦਾ ਮਾਤਾ ਪਿਤਾ ਵਾਸਤੇ ਇਹ पर साहिब गुरु गोबिंद सिंह महाराज ने ऐसा परोपकार किया कि अपने लाला नूं अखां दे सामने शहीद हुंदिआं वेख के एक नवा इतिहास सिरजिआ सतगुरां दा। मैं कल एक अर्ज कीती सी कि पेंदे खां नूं गुरु हरगोबिंद साहिब सच्चे पातशाह ने धरती ते डिगदिआं वेख के ना धुप पै रही सी सिद्धी ते सच्चे पातशाह ने छां कर ली सी छां नाले उह ते चढ़ाई करके आया सी उहदे नाल ज्यादा प्यार कीता गुरु हरगोबिंद साहिब ने। भाई महा सिंह साहब जदों धरती ते डिगे होए सी मुक्तसर साहिब दी धरती उत्ते उदों वी गुरु गोबिंद सिंह महाराज ने उहनूं अपनी गोद विच पाया होया सी रमाल नाल उहदा मुखड़ा पूंझदा सच्चे पातशाह ने मुखड़ा पूंझिया सी उहनां नाल इन्ना प्यार कीता पर अपने पुत्रां नाल प्यार नहीं कीता। मैं बाद विच बेनती करांगा पंज प्यारे स्टेज वल आ रहे ने संगत ने बैठ के सत्कार करना। संगत जी खड़े ना होयो मेरी वीरां भैणां नूं सब नूं बेनती है आपो अपनी जगह ते बह के ही सत्कार करियो। पंज प्यारियां ने इत्थे ही चल के आउणा है आपां उहनां पंजां प्यारियां दे दर्शन करने ने फुल वी पाओगे ते बैठे बैठे ही पा दिओ खड़े ना होयो फिर इन्नी संगत ते एकाग्रता भंग होएगी। पंज प्यारे आ गए ने सारे प्यार नाल सत्कार करिए
बोले
सारे बोलो सिंगो बेनती है कि इहदा समा हुंदा गतके दा बेनती है जरा ध्यान दिओ प्यारिओ बैठो अमर छक के जिहड़े आए ने उहनां नूं अगे बहण दिओ रस्ते च अमर छक के आउण वाले जिथे खलोते हो मत्था टेक के उत्थे ही प्यार नाल बैठी चलिओ।
पंथ खालसा जी ए पंथ खालसा जी चढ़ती कला रहे नित तेरी पंथ खालसा जी चढ़ती कला रहे सदा तेरी
पंथ खालसा जी चढ़ती कला
ਜਿਹੜੇ ਵੀਰ ਭਰਾ ਭੈਣਾਂ ਖਲੋਤੇ ਹੋ ਬਹਿ ਜਾਓ ਸਾਰੇ ਖੜੇ ਨਾ ਹੋਵੋ ਬੈਠੋ ਜਿਹੜੇ ਖਲੋਤੇ ਆ ਰਸਤੇ ਵਿੱਚ ਮੇਰੀ ਉਹਨਾਂ ਨੂੰ ਬੇਨਤੀ ਹੈ ਬੈਠੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਰਹਿਮਤਾਂ ਦਾ ਸਦਕਾ 536 ਪੁਰਾਣੇ ਗੁਰੂ ਕੇ ਜਹਾਜ ਚੜ੍ਹੇ ਨੌਜਵਾਨਾਂ ਨੂੰ ਬੇਨਤੀ ਹੈ ਜਿਨ੍ਹਾਂ ਦਾ ਮਨ ਕਰਦਾ ਹੈ ਆਪਣੇ ਪਰਿਵਾਰ ਵਿੱਚ ਰਲਣ ਦਾ ਅੰਮ੍ਰਿਤ ਛਕਣ ਵੰਨੀ ਉਹ ਰਹਿ ਗਏ ਨੇ ਸੋਚਦੇ ਨੇ ਕਿ ਛਕਾਂਗੇ ਪਰ ਜਿਹੜੇ ਦਾੜੀ ਕੇਸ ਨਹੀਂ ਕਟਾਉਣਗੇ ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਕਾਰਾ ਲੱਗੇਗਾ ਉਹ ਬਾਹਾਂ ਖੜੀਆਂ ਕਰਨ ਜਿਹੜੇ ਇੰਨੀ ਸੰਗਤ ਵਿੱਚ ਇਹ ਪ੍ਰਣ ਕਰਦੇ ਨੇ ਕਿ ਅਸੀਂ ਦਾੜੀ ਨਹੀਂ ਕਟਾਵਾਂਗੇ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ ਤਿਆਰੀ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜੇ ਚੜ੍ਹਾਂਗੇ ਉਹ ਵੀਰ ਉਹ ਸਿੰਘ ਬਾਹਾਂ ਜ਼ਰੂਰ ਖੜੀਆਂ ਕਰਨ ਬਜ਼ੁਰਗ ਵੀ ਨੇ ਭਾਵੇਂ ਵਿੱਚ ਬੜੇ ਨੇ ਸਾਰੇ ਕਿਰਪਾ ਕਰਿਓ ਭਾਈ ਸੰਗਤ ਜੀ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਜਿਵੇਂ ਆਪਾਂ ਹਰ ਸਮਾਗਮ ਵਿੱਚ ਹੀ ਬਾਹਾਂ ਖੜੀਆਂ ਕਰਨੇ ਆ ਉਹਦਾ ਭਾਵ ਇਹੀ ਹੁੰਦਾ ਕਿ ਇਹ ਪਿਆਰ ਇਹ ਚੜ੍ਹਦੀ ਕਲਾ ਵੇਖ ਕੇ ਹੋਰਾਂ ਦਾ ਵੀ ਮਨ ਮੰਨੇ ਵੇਖੋ ਕਈਆਂ ਨੇ ਹੁਣ ਪਿੱਛੇ ਜੇ ਇਲੈਕਸ਼ਨ ਵਿੱਚ ਬਾਹਾਂ ਖੜੀਆਂ ਕੀਤੀਆਂ ਜਿੰਦਾਬਾਦ ਮੁਰਦਾਬਾਦ ਜਿੱਤੂਗਾ ਬਈ ਜਿੱਤੂਗਾ ਸਾਡੇ ਵਾਲਾ ਜਿੱਤੂਗਾ ਭਾਵੇਂ ਉਹ ਤੱਕੜੀ ਤੇ ਭਾਵੇਂ ਉਹ ਪੰਜਾ ਸਭ ਨੇ ਬਾਹਾਂ ਖੜੀਆਂ ਕੀਤੀਆਂ ਸੰਗ ਭਾਲ ਹੈ ਬੋਲ ਬੋਲ ਕੇ ਗੁਰਮੁਖੋ ਜਿੰਦਾਬਾਦ ਮੁਰਦਾਬਾਦ ਕਰਦੇ ਰਹੇ ਕੱਲ ਨੂੰ ਇਹ 27 ਤਰੀਕ ਆਉਣ ਵਾਲੀ ਹੈ ਕਈਆਂ ਨੂੰ ਦੌਰੇ ਪੈਣੇ ਨੇ ਅੱਜ ਸਾਰੀ ਰਾਤ ਨੀਂਦਰ ਨਹੀਂ ਪੈਣੀ ਉਹਨਾਂ ਧਿਆਨ ਦੇਣਾ ਕਈ ਨੇ ਜਿਹੜੇ ਬਹੁਤੇ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਜ਼ਿਆਦਾ ਵਿੱਚ ਹਿੱਸਾ ਲੈਂਦੇ ਨੇ ਜਿਹੜੇ ਬਈ ਗੁਰਮੁਖੋ ਜੇ ਤੇ ਜਿੱਤ ਜਾਏ ਫਿਰ ਤੇ ਕੱਲ ਨੂੰ ਉਹਨਾਂ ਦੀ ਖੁਸ਼ੀ ਦੀ ਹੱਦ ਨਹੀਂ ਵੀ ਸਾਡੇ ਵਾਲਾ ਜਿੱਤ ਗਿਆ ਤੇ ਜੇ ਬਾਹਾਂ ਤੇ ਖੜੀਆਂ ਕੀਤੀਆਂ ਤਿਉਹਾਰ ਦੇ ਵੀ ਬੜੇ ਨੇ ਜੇ 12-1 ਵਜੇ ਪਤਾ ਲੱਗ ਗਿਆ ਨਾ ਵੀ ਸਾਡੇ ਵਾਲਾ ਹਾਰ ਗਿਆ ਨਿੱਕੇ ਜੇ ਕਾਕੇ ਨੂੰ ਕਹਿਣਗੇ ਜਿਹੜੀ ਝੰਡੀ ਲੱਗੀ ਹੈ ਲਾ ਲਿਆ ਥੱਲੇ ਕਈ ਵਾਰੀ ਬਾਹਾਂ ਖੜੀਆਂ ਕਰਕੇ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਨੀਵੇਂ ਵੀ ਹੋਣਾ ਪੈਂਦਾ ਹੈ ਸ਼ਰਮ ਵੀ ਆਉਂਦੀ ਆ ਓਏ ਹਾਰ ਗਿਆ ਤੁਹਾਡੇ ਵਾਲਾ ਬੜਾ ਰੌਲਾ ਪਾਉਂਦੇ ਸੋ ਪਰ ਇੱਥੇ ਜੇ ਬਾਹਾਂ ਖੜੀਆਂ ਕਰਾਂਗੇ ਨਾ ਇੱਥੇ ਨਮੋਸ਼ੀ ਨਹੀਂ ਝੱਲਣੀ ਪਏਗੀ ਇਹ ਤੇ ਕੋਈ ਆਪਾਂ ਨੋਟਾਂ ਜਾਂ ਵੋਟਾਂ ਵਾਸਤੇ ਨਹੀਂ ਇੱਥੇ ਕੇਵਲ ਬਾਹਾਂ ਖੜੀਆਂ ਕੀਤੀਆਂ ਜਾਂਦੀਆਂ ਹਨ ਪੰਥ ਦੀ ਚੜ੍ਹਦੀ ਕਲਾ ਵਾਸਤੇ ਵੇਖੋ ਜੇ ਖੁਸ਼ੀ ਦਾ ਪ੍ਰਗਟਾਵਾ ਇਜ਼ਹਾਰ ਕਰਨਾ ਹੋਵੇ ਸਾਧ ਸੰਗਤ ਵਿੱਚ ਕੋਈ ਤਰੀਕਾ ਬਾਂਹ ਖੜੀ ਕਰਕੇ ਖੁਸ਼ੀ ਦਾ ਇਜ਼ਹਾਰ ਜਕਾਰਾ ਲਾ ਕੇ ਕੀਤਾ ਜਾ ਸਕਦਾ। ਧਿਆਨ ਦੇਣਾ, ਜੈਕਾਰਾ ਲਾ ਕੇ, ਇੰਨੇ ਜਕਾਰਾ ਲਾਉਣ ਇੰਨਾ ਟਾਈਮ ਨਹੀਂ, ਬਸ ਜਕਾਰੇ ਆਪਾਂ ਲਾਵਾਂਗੇ, ਸਾਰੇ ਬਾਹਾਂ ਖੜੀਆਂ ਕਰਕੇ ਇਹ ਪਿਆਰ ਦਾ ਸਬੂਤ ਦੇਣਗੇ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਨੂੰ ਅੰਮ੍ਰਿਤ ਸੰਚਾਰ ਦੀ, ਤੁਹਾਡੇ ਵੱਡੇ ਵਧੇ ਪਰਿਵਾਰ ਦੀ ਔਰ ਐਡੇ ਵੱਡੇ ਸਮਾਗਮ ਦੀ ਖੁਸ਼ੀ ਏ, ਸਾਨੂੰ ਚਾਹੇ ਵੀ ਸੱਚੇ ਪਾਤਸ਼ਾਹ ਤੁਹਾਡਾ ਪੰਥ ਚੜ੍ਹਦੀ ਕਲਾ ਵਾਲੇ ਪਾਸੇ ਜਾ ਰਿਹਾ ਤੇ ਸਾਡੀ ਐਡੀ ਵੱਡੀ ਅਨਾਜ ਮੰਡੀ ਅੱਜ ਛੋਟੀ ਜਾਪ ਰਹੀ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਚਰਨਾਂ ਚ ਇੰਨੀਆਂ ਸੰਗਤਾਂ ਜੁੜੀਆਂ ਹਨ, ਸਾਨੂੰ ਖੁਸ਼ੀ ਏ ਤੇ ਅਸੀਂ ਅਰਦਾਸ ਕਰਨੇ ਆ ਮਹਾਰਾਜ, ਏਦਾਂ ਹੀ ਤੁਹਾਡੇ ਚਰਨਾਂ ਚ ਰੌਣਕਾਂ ਲੱਗੀਆਂ ਹੀ ਰਹਿਣ, ਕਿਉਂਕਿ ਪੰਥ ਦੁਖੀ ਬੜੇ ਨੇ, ਪੰਥ ਦੀ ਚੜ੍ਹਦੀ ਕਲਾ ਜਿਹੜੇ ਬਰਦਾਸ਼ਤ ਨਹੀਂ ਕਰ ਸਕਦੇ ਉਹ ਬੜੇ ਨੇ, ਬਸ ਸਾਰੇ ਹੀ ਕਿਰਪਾ ਕਰਕੇ ਬਾਹਾਂ ਖੜੀਆਂ ਕਰਿਓ। ਸਾਰੇ ਵੀਰ ਭਰਾ, ਸਾਰੀਆਂ ਭੈਣਾਂ, ਜਿਹੜੇ ਕੈਮਰੇ ਲੱਗੇ ਨੇ ਨਾ ਗੁਰਮੁਖੋ, ਟੀ ਸੀਰੀਜ਼ ਵਾਲੇ ਬਣਾਉਂਦੇ ਨੇ, ਇਹ ਬਾਹਰਲੇ ਦੇਸ਼ਾਂ 'ਚ ਵੀ ਚੈਨਲਾਂ ਤੇ ਲੱਗਦੀਆਂ ਨੇ ਵੀਡੀਓ ਜਿਹੜੀਆਂ ਬਣਦੀਆਂ। ਮੇਰੀ ਵੀਡੀਓ ਵਾਲਿਆਂ ਨੂੰ ਬੇਨਤੀ ਹੈ, ਜਿਹੜਾ ਨਾ ਬਾਂਹ ਖੜੀ ਕਰੇਗਾ ਉਹਨੂੰ ਜਰਾ ਨੇੜਿਓਂ ਲਿਓ, ਪਤਾ ਤੇ ਲੱਗੇਗਾ ਵੀ ਇਹਨੂੰ ਖੁਸ਼ੀ ਨਹੀਂ ਹੋਈ। ਲੋ ਸਾਰੇ ਕਿਰਪਾ ਕਰਿਓ,
ਬੋਲੋ ਸੋ ਨਿਹਾਲ ਮੁਰਦਾਬਾਦ, ਭੁੱਕੀਆਂ ਖਵਾ ਕੇ ਕਹਾਉਂਦੇ ਨੇ, ਸ਼ਰਾਬਾਂ ਪਿਆ ਕੇ, ਇੱਥੇ ਤੇ ਨਾਮ ਦਾ ਹੀ ਲੋਰ ਏ ਉਹਨਾਂ ਦੇ ਗਲੇ ਤੇ ਤਾਂ ਹੀ ਬੋਲਦੇ ਆ। ਆਪਾਂ ਗੱਜ ਕੇ ਬੋਲੋ ਸੋ ਨਿਹਾਲ,
ਹਾਂ।
वाह वाह सत्संग जी वाह वाह सत्संग जी सत्संग जी सत्संग जी सच्चे पातशाह जी ने महान बख्शिश की है। अमर छकण वालियां नूं सारे पंथ वालों ही लख लख वधाइयां। अज गुरु घर विच नाम दाखिल करवाया और सत संगत गुरु गोबिंद सिंह महाराज के पुत्र ते धीआं बने हो असली वधाई, क्योंकि बच्चा जन्म लैंदा लोक वधाई देंदे ने, कोई पता नहीं गुरमुख ने वधाउणा के इज्जत घटाउणी है। ये ते पता बाद च लगना है। महापुरशां कोल प्रेमी मठियाई लैके आया, आंदा बाबा जी पुत्र होया। बाबा जी चुप, कहिंदा जी कुछ बोलो ते सही वधाई ते दिओ। कहिंदे जे जिउंदा रहा 25-30 साल फेर देंगा भी तेरा पुत वधाउंदा कि नहीं। आखो सतनाम। कई बारी वधाइयां जिहड़ियां ने ना लोक वधाई देंदे ने, जां ते बच्चा जन्म लवे जां फिर पुत्र दा विआह करिए। बड़े लोग आखणगे फलाने फलाणिया वधाई होवे तेरे पुत दा विआह है। बीबियां नूं लोक वधाइयां देंदे ने, पर कई बीबियां फिर 15 दिन लंघदे ने आखणगियां कादी वधाई जिस दिन दी ओह आई है, उस दिन दी ओह जिहड़ी तनखा मैनूं मिलदी सी हुण ओहनूं फड़ा दिंदा। झूठी हो गई वधाई। बेबे गई पिपल कोल जाके कहिंदी मुंडा 30 सालां दा हो गया, मैनूं मेरे मुंडे दा विआह कर दे। पिपलां नूं पूजण वाले लोक वी पहले समयां च हुण महाराज दी मेहर नाल हौली हौली जागृति आ रही है। वह पिपल कोल गई, अरदासां करिया करे, चलो खेड ऐसी वरती भी मुंडे दा विआह हो गया। महीना क लंघिया बीबी फिर पिपल दे आले दुआले। ओनू किसी ने पूछया, कहिंदे बेबे पहला तो अरदासां तू तां करदी सैं वी हुण विआह होवे नू आवे, हुण की होया तू फिर पिपल नू मत्था टेकनी है? कहिंदी हुण मैं पुठी बेनती करनी। अगे की कहिंदी हुण मैं कहिंदी आ वी जै वे पिपला जै, जिवें नू दित्ती आ उवें ही वापस लै। तंग करदी मैनू गुरमुखो। कई वारी वधाइयां ने जिहड़ियां उह झूठियां हो जांदियां, ते इह वधाई आ सच्ची। जेड़ा सच दे राह उत्ते गुरमत दे राह उत्ते चलदा है ओनू असली वधाई देनी बनदी है। सो जिन्हां जिन्हां वीरां भरावां दा मन है वह दाड़ियां केस रखो, आने वाले समय में अमृत छको। जेड़ा सिंह है जेड़ा सचमुच सिख धर्म नाल पंथ नाल प्यार करदा है ओनू अज जरूर खुशी होई होवेगी। ओए सिखा श्री साहब तू पाई दाड़ा प्रकाश कीता सिर ते दस्तार है, जे आ प्यार वेख के भी तेनू चा ना चढ़िया ते फिर खुश होएगा भी कदों, तेनू खुशी होएगी भी कदों, होर असीं चाहुंदे भी की आ। सच्चे पातशाह ने किन्ने समय बाद अज तो इत्थे 80-80 सालां दे बजुर्ग बैठे ने, उन्हां नूं पुछो इदां दा समां पहलां आया कदे? जिवें हुण सच्चे पातशाह ने कृपा कीती आ कि खोले सानूं पहले समयां दे विच, कदे अंग्रेजां ने सानूं लताड़िया, उन्हां ने गुलाम बनाया। पहले समयां दे विच साध संगत जी जालम जरवाने बन बन के लै जांदे सी। जिहड़ा हुण खुलदा समां सानूं मिलिया, हुण आजादी जिहड़ी सानूं मिली आ, अमृतसर साहिब दे राह खुल गए ने, हौली हौली ननकाणा साहिब दे भी दर्शन करन जाण लग पए ने, समझौते हो रहे ने। इहो जिहा सुभागा समां ते कदे आया ही नहीं। किन्नियां शताब्दियां सी मनाईयां ने, 100 साल पहला नहीं कोई मना सकिया, 200 साल पहला नहीं मना सकिया, 300 साल पहला। ये हुण साडे ते कृपा सच्चे पातशाह ने कीती आ, किन्नियां शताब्दियां मना रहे हैं। एडे एडे वड्डे कठ नहीं ते ये बर्दाश्त करदा सी कोई? इन्नी मर्द की कृपा हुई है ते जे हुण भी ना ये खुश होइए फिर असीं खुश होवांगे भी कदों? मैं कई वेखना बारलिया देशा च बैठे उत्थे ही गल्लां करी जांदे ने सिखी ते गई सिखी ते डुब गई सिखी दा ते बेड़ा रुड़ गया कोई प्रचार करदा नहीं। मैं टोरंटो स्टेज ते आख्या मैं क्या मेरी गल सुनो इत्थे बैठे ते रौला पाई जांदे हो। मैं एक बेनती करना वा जिदा जी करदा ना तुहाडे चों उह मेरे नाल आवे पासपोर्ट मैनू अपना फड़ावे मैं एयरपोर्ट ते जांदिआं ही पाड़ देना ना मैं आवां ना मुड़ के मैं उहनू आउण देना ते मेरे नाल चल के करिए प्रचार राजो कनेडा कहिंदे छड्डिआ नहीं जांदा। मैं कहिंदा छड्डिआ नहीं जांदा फिर रौला क्यों पांदे हो जे कर नहीं सकते तो फिर कल्लियां गल्लां नाल थोड़ा गल बनेगी। उत्थे मैं क्या आके वेखो ते सही सारी सारी रात गड्डियां विच चलो सारा सारा दिन चलो गर्मी वेखो सर्दी वेखो दिन रात धुंदां दे विच कई वारी मैं वेखिया सिंघां नूं अगे भज भज के राह दसदे ने भी हुण इधर गड्डी मोड़ो हुण इधर मोड़ो सारी सारी रात लंघ जांदी है सारा सारा दिन लंघ जांदा तीन तीन जगह भी एक एक दिन चमर संचार गुरु साहब की कृपा नाल हुंदे आ ते कुछ कु लोग बैठी गल्लां मारी जाणगे बेड़ा ते रुड़ गया जी प्रचार होंदा नहीं। जे उन्होंने आखो भी आओ खा छड्डो परिवार छड्डो बच्चे आओ वेखिए फिर प्रचार करके तुरो मोढ़े नाल मोढ़ा जोड़ के ना जी ना ये काम बड़ा औखा है। मैं कहा फिर आहो पोले गद्दियां ते सौ के ते आपे ही आखना है बड़ा औखा है एदां थोड़ा गल बनदी है मेहनत ते करनी पैगी अगर तुरोगे इस राह ते तुरोगे ते सत्कार होना सुभाविक गल ਸੁਭਾਵਿਕ ਗੱਲ ਹੈ। ਜੇ ਸੱਚ ਦੇ ਰਾਹ ਤੇ ਤੁਰੋਗੇ ਲੋਕ ਪੈਰਾਂ ਥੱਲੇ ਹੱਥ ਜ਼ਰੂਰ ਦੇਣਗੇ ਜੇ ਕੁਝ ਕਰਨ ਨਹੀਂ ਜੋਗੇ ਤੇ ਹੁੰਦੇ ਨੂੰ ਵੇਖ ਕੇ ਜਰ ਲਿਆ ਕਰੋ ਇਹੀ ਬੜੀ ਵੱਡੀ ਗੱਲ ਹੈ। ਆ ਪ੍ਰਚਾਰ ਹੋ ਰਿਹਾ ਆ ਅੰਮ੍ਰਿਤ ਸੰਚਾਰ ਹੋ ਰਹੇ ਨੇ ਵੱਡੇ ਵੱਡੇ ਇਕੱਠ ਹੋ ਰਹੇ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਇੱਕ ਲਹਿਰ ਚੱਲੀ ਹੋਈ ਹੈ ਸਾਰੇ ਹਿੰਦੁਸਤਾਨ ਵਿੱਚ ਤੇ ਇਹਨੂੰ ਚੱਲਣ ਦਿਓ ਨਹੀਂ ਤੇ ਹਿੰਦੂ ਭਰਾ ਸਾਡੇ ਸਿਰ ਉੱਚਾ ਕਰਕੇ ਆਉਂਦੇ ਹੁੰਦੇ ਸਨ ਸਾਡੇ ਸਵਾਮੀ ਜੀ ਆਉਂਦੇ ਨੇ ਏਡਾ ਇਕੱਠ ਹੁੰਦਾ ਸਾਡੇ ਗੁਰੂ ਜੀ ਆਉਂਦੇ ਨੇ ਏਡਾ ਇਕੱਠ ਹੁੰਦਾ ਹੈ। ਅਸੀਂ ਅੱਜ ਸਿੱਖ ਸਿਰ ਉੱਚਾ ਕਰਕੇ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ ਵੱਡੀਆਂ ਵੱਡੀਆਂ ਨਾਚ ਮੰਡੀਆਂ ਵੀ ਪੂਰੀਆਂ ਨਹੀਂ ਆਉਂਦੀਆਂ। ਸਾਨੂੰ ਮਾਣ ਹੋਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ 18-18 ਕਿਲਿਆਂ ਦੇ ਪੰਡਾਲ ਛੋਟੇ ਪੈ ਜਾਂਦੇ ਨੇ ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਐਡਾ ਵੱਡਾ ਇਕੱਠ ਹੋਇਆ ਅਸੀਂ ਵੀ ਸਿਰ ਉੱਚਾ ਕਰਕੇ ਕਹੀਏ ਨਹੀਂ ਤੇ ਸਾਰੇ ਸਾਨੂੰ ਦਬਾ ਜਾਂਦੇ ਨੇ। ਸਾਡੀ ਗਿਣਤੀ ਪੰਜਾਬ ਵਿੱਚ ਬੜੀ ਹੈ ਪਰ ਜਦੋਂ ਸਮਾਗਮ ਹੁੰਦੇ ਨੇ ਅਸੀਂ ਜੁੜਦੇ ਹੀ ਜਿੰਨਾ ਮਰਜ਼ੀ ਇਸ਼ਤਿਹਾਰ ਲੱਗ ਜਾਣ ਬੜਾ ਕੁਝ ਹੋ ਜਾਂਦਾ ਪਰ ਜੇ ਅਸੀਂ ਹੁਣ ਵੀ ਖੁਸ਼ ਨਹੀਂ ਹੋਣਾ ਤੇ ਫਿਰ ਸਿੱਖ ਖੁਸ਼ ਹੋਣਗੇ ਕਿਵੇਂ। ਕਾਨਫਰੰਸਾਂ ਦੇ ਵਿੱਚ ਭੱਜ ਭਜਾ ਭਜਾ ਬੱਸਾਂ ਛੱਡ ਗੱਡੀਆਂ ਦੇ ਨਾਲ ਇਕੱਠ ਕੀਤੇ ਜਾਂਦੇ ਨੇ ਉੱਥੇ ਵੋਟਾਂ ਤੋਂ ਬਿਨਾਂ ਨੋਟਾਂ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ। ਕਾਨਫਰੰਸਾਂ 'ਚ ਕਦੇ ਸੁਣਿਆ ਵੀ ਅੰਮ੍ਰਿਤ ਛਕੋ ਵੱਡੇ ਵੱਡੇ ਇਕੱਠਾਂ ਦੇ ਵਿੱਚ ਕਦੇ ਸੁਣਿਆ ਸਿੰਘ ਸਜੋ। ਆਹ ਇੱਕ ਲਹਿਰ ਚੱਲੀ ਆ ਜਿਹਦੇ ਵਿੱਚ ਕੋਈ ਕੋਈ ਸਾਧ ਸੰਗਤ ਜੀ ਸ਼ਾਸਤ ਦੀ ਗੱਲ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ। ਜਿੱਧਰ ਜੀ ਕਰਦਾ ਵੋਟਾਂ ਪਾਓ ਜਿੱਧਰ ਜੀ ਕਰਦਾ ਨਾ ਪਾਓ ਸੱਚ ਦੀ ਪਛਾਣ ਕਰੋ ਜਿਹੜਾ ਠੀਕ ਲੱਗਦਾ ਆਪਣੇ ਆਪ ਅੱਗੇ ਲੱਗ ਜਾਏਗਾ ਪਰ ਇਸ ਧਰਮ ਦੇ ਪ੍ਰਚਾਰ ਵਿੱਚ ਤੇ ਸਹਿਯੋਗ ਦਿਓ ਤੇ ਮੈਂ ਹਮੇਸ਼ਾ ਇਹ ਬੇਨਤੀ ਕੀਤੀ ਆ ਤੁਹਾਡੇ ਤੋਂ ਨੋਟ ਨਹੀਂ ਮੰਗਦੇ। ਮੈਂ ਤੁਹਾਨੂੰ ਨਹੀਂ ਕਹਿੰਦਾ ਸਾਨੂੰ ਇੰਨੇ ਹਜ਼ਾਰ ਮਾਇਆ ਚਾਹੀਦੀ ਹੈ ਤੁਹਾਡੇ ਚੋਂ ਕੈਨੇਡਾ ਬਾਹਰਲਿਆਂ ਦੇਸ਼ਾਂ ਦੇ ਬੜੇ ਪ੍ਰੇਮੀ ਬੈਠੇ ਨੇ ਇੱਥੇ ਦੀ ਗੱਲ ਛੱਡੋ ਅਸੀਂ ਬਾਹਰਲੀਆਂ ਸਟੇਜਾਂ ਤੇ ਵੀ ਕਦੇ ਨਹੀਂ ਆਖਿਆ ਕਿ ਮਾਇਆ ਦਿਓ ਕਦੇ ਕਿਸੇ ਸਟੇਜ ਉੱਤੇ ਇੱਕ ਥੋੜੀ ਜਿਹੀ ਵੀ ਬੇਨਤੀ ਨਹੀਂ ਕੀਤੀ ਵੀ ਸਾਨੂੰ ਇੰਨੀ ਮਾਇਆ ਚਾਹੀਦੀ ਹੈ। ਜੇ ਇੱਕ ਵਾਰੀ ਮੈਂ ਜ਼ਿਕਰ ਕਰਦੇ ਹਾਂ ਕਿ ਉੱਥੇ ਦਰਬਾਰ ਸਾਹਿਬ ਬਣਦਾ ਸੇਵਾ ਕਰੋ ਕਰੋੜਾਂ ਰੁਪਇਆ ਇਕੱਠਾ ਹੋ ਸਕਦਾ ਪਰ ਕਦੇ ਨਹੀਂ ਇਹ ਬੇਨਤੀ ਕਰੀ ਦੀ ਇੱਕੋ ਹੀ ਸਹਿਯੋਗ ਹਰ ਜਗ੍ਹਾ ਮੰਗੀ ਦਾ ਕਿ ਗੁਰਮੁਖੋ ਇਹ ਸਹਿਯੋਗ ਦਿਓ ਵੀ ਅੰਮ੍ਰਿਤ ਛਕਣ ਵਾਲਿਆਂ ਨੂੰ ਪ੍ਰੇਰ ਕੇ ਲੈ ਕੇ ਆਇਆ ਕਰੋ ਘਰ ਘਰ ਵਿੱਚ ਪ੍ਰਚਾਰ ਆਰੰਭ ਦਿਓ ਸਾਰੇ ਗੁਰਸਿੱਖ ਆਪਣਾ ਫਰਜ਼ ਪਛਾਣਨ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਅੰਮ੍ਰਿਤਧਾਰੀ ਨੇ ਆਪਣੀ ਜ਼ਿੰਦਗੀ 'ਚ ਪੰਜ ਪੰਜ ਨੂੰ ਅੰਮ੍ਰਿਤ ਛਕਾਉਣ ਸਾਡੇ ਬੱਚਿਆਂ ਪ੍ਰਤੀ ਸਾਡਾ ਕੁਝ ਫਰਜ਼ ਹੈ ਸਾਡੇ ਮਾਤਾ ਪਿਤਾ ਪ੍ਰਤੀ ਸਾਡਾ ਕੁਝ ਫਰਜ਼ ਹੈ ਸਾਡਾ ਸਾਡੀ ਕੌਮ ਪ੍ਰਤੀ ਵੀ ਤੇ ਕੋਈ ਫਰਜ਼ ਆ ਪੰਥ ਪ੍ਰਤੀ ਵੀ ਤੇ ਫਰਜ਼ ਆ ਸਾਨੂੰ ਬੱਚਿਆਂ ਵਾਸਤੇ ਫਿਕਰ ਲੱਗਿਆ ਪਿਆ ਕੁਝ ਕਰੀਏ ਇਹਨਾਂ ਦਾ ਮਾਤਾ ਪਿਤਾ ਵਾਸਤੇ ਫਿਕਰ ਲੱਗਿਆ ਪਿਆ ਪਰ ਅਸੀਂ ਪੰਥ ਦਾ ਵੀ ਫਿਕਰ ਕਰੀਏ। ਜੇ ਅੱਜ ਇੱਥੇ ਅੰਮ੍ਰਿਤਧਾਰੀ 50,000 ਬੈਠਾ ਹੈ ਤੇ 50,000 ਇਹ ਕਵੇ ਕਿ ਮੈਂ ਇੱਕ ਇੱਕ ਨੂੰ ਅੰਮ੍ਰਿਤ ਛਕਾਉਣਾ ਤੇ ਲੱਖ ਹੋ ਜਾਂਦਾ ਲੱਖ ਹੋ ਜਾਏਗਾ। ਜੇ ਅੱਜ ਸਾਰੇ ਕਹਿਣ ਕਿ ਮੈਂ ਇੱਕ ਨੂੰ ਪੂਰਾ ਤਿਆਰ ਉਮਰ ਤਿਆਰ ਕਰਕੇ ਲੈ ਕੇ ਆਵਾਂਗਾ ਮੈਂ ਅੰਮ੍ਰਿਤ ਛਕਾਵਾਂਗਾ ਅੱਜ ਹੀ ਲੱਖ ਹੋ ਗਿਆ 50,000 ਵੱਧ ਗਿਆ। ਜੇ ਦੋ ਦੋ ਨੂੰ ਤਿਆਰ ਕਰ ਲਓਗੇ 1.5 ਲੱਖ ਬਣ ਜਾਏਗਾ ਤਿੰਨ ਤਿੰਨ ਨੂੰ ਤਿਆਰ ਕਰ ਲਓਗੇ 2 ਲੱਖ ਬਣ ਜਾਏਗਾ। ਕਿੱਥੇ ਜਾਏਗੀ ਗੱਲ? ਅਸੀਂ ਸੁੱਟ ਦਿੱਤਾ, ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ, ਬਾਬੇ ਪ੍ਰਚਾਰ ਨਹੀਂ ਕਰਦੇ, ਢਾਡੀ ਪ੍ਰਚਾਰ ਨਹੀਂ ਕਰਦੇ, ਸਾਰੇ ਆਪਾਂ ਆਪਣਾ ਫਰਜ਼ ਨਿਭਾਈਏ। ਗੁਰਮਖੋ ਸਾਡਾ ਵੀ ਤੇ ਫਰਜ਼ ਹੈ, ਅੰਮ੍ਰਿਤਧਾਰੀ ਜਿਹੜੇ ਨਹੀਂ ਉਹ ਖੁਦ ਅੰਮ੍ਰਿਤਧਾਰੀ ਹੋਣ, ਔਰ ਜਿਹੜੇ ਅੰਮ੍ਰਿਤਧਾਰੀ ਨੇ ਉਹ ਇੱਕ ਇੱਕ ਨੂੰ ਘੱਟ ਤੋਂ ਘੱਟ ਜ਼ਰੂਰ ਅੰਮ੍ਰਿਤ ਛਕਾਉਣ, ਫਿਰ ਭਲਾ ਹੋਏਗਾ, ਸਾਰਿਆਂ ਦਾ ਫਰਜ਼ ਬਣਦਾ। ਇੱਕ ਕੋਈ ਕਿਸੇ ਹੋਰ ਗੁਰੂ ਦੇ ਇੱਥੇ ਲੜ ਲੱਗ ਜਾਂਦਾ, ਉਹਨੂੰ ਉਹਨਾਂ ਚਿਰ ਚੈਨ ਨਹੀਂ ਆਉਂਦੀ ਜਿੰਨਾ ਪੰਜ ਜਿੰਨਾ ਚਿਰ ਉਹ ਪੰਜ ਸੱਤ ਨੂੰ ਉਹਨਾਂ ਦੇ ਡੇਰੇ ਹੋਰ ਨਹੀਂ ਲੈ ਜਾਂਦਾ। ਉਹ ਕਿਰਾਇਆ ਵੀ ਲਾਉਂਦੇ ਨੇ ਆਪਣੇ ਕੋਲ, ਕਿਰਾਇਆ ਵੀ ਖਰਚਦੇ ਨੇ, ਸਭ ਕੁਝ ਕਰਦੇ ਨੇ, ਪਰ ਸਾਡੇ ਅੰਦਰ ਵੀ ਚਾਹ ਹੋਣਾ ਚਾਹੀਦਾ ਅਸੀਂ ਕਿਸੇ ਗਰੀਬ ਦੀ ਮਦਦ ਕਰੀਏ। ਕਮੇਟੀਆਂ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਗੁਰਦੁਆਰੇ ਬਣਾਏ ਤੇ ਗੋਲਕਾਂ ਗਿਣ ਲਈਆਂ। ਕਮੇਟੀਆਂ ਮੈਂ ਕਈ ਵਾਰੀ ਵੇਖਿਆ, ਮੈਨੂੰ ਇਹ ਵੀ ਮੈਂ ਬੇਨਤੀ ਕਰਨਾ ਹੁੰਦਾ ਵੀ ਜੇ ਤੁਸੀਂ ਮੇਰੇ ਨਾਲ ਰੁਸਣਾ ਤੇ ਰੁੱਸ ਜਾਓ, ਕੋਈ ਐਸੀ ਗੱਲ ਨਹੀਂ। ਜਿੰਨਾ ਚਿਰ ਗੁਰਦੁਆਰਿਆਂ ਦੇ ਸਾਰੀਆਂ ਪ੍ਰਬੰਧਕ ਕਮੇਟੀਆਂ ਅੰਮ੍ਰਿਤਧਾਰੀ ਨਹੀਂ ਹੁੰਦੀਆਂ, ਉਹਨਾਂ ਚਿਰ ਪ੍ਰਚਾਰ ਨਹੀਂ ਹੋਣਾ। ਆਖਣਗੇ ਪ੍ਰਧਾਨ ਜੀ ਚਾਹੀਦੇ ਨੇ, ਤੇ ਮੈਂ ਇੱਥੇ ਦਿੱਲੀ ਗਿਆ ਇੱਕ ਵਾਰੀ, ਮੈਨੂੰ ਕਹਿੰਦੇ ਨੇ ਬਾਬਾ ਜੀ ਕੰਨ ਚਾ ਕੇ, ਮੈਂ ਹਾਂਜੀ ਗੁਰਦੁਆਰੇ 'ਚ ਅਸੀਂ ਸਵੇਰ ਦਾ ਕੀਰਤਨ। ਕਹਿੰਦੇ ਜੀ ਸ਼ਰਾਬ ਬਾਰੇ ਨਾ ਕਿਉਂ, ਮੈਂ ਕਿਹਾ ਕਿਉਂ ਨਹੀਂ, ਸੰਕੋਚ ਹੀ ਕਰਿਓ। ਮੈਂ ਕਿਹਾ ਗੱਲ ਕੀ ਹੈ? ਆਂਦਾ ਪ੍ਰਧਾਨ ਜੀ ਪੀਂਦੇ ਨੇ। ਲਓ ਵੇਖ ਲਓ, ਜਿਹੜੇ ਗੁਰਦੁਆਰੇ ਦਾ ਪ੍ਰਧਾਨ ਸ਼ਰਾਬ ਪੀਂਦਾ, ਤੁਸੀਂ ਉਸ ਗੁਰਦੁਆਰੇ ਵਿੱਚੋਂ ਕੀ ਸੇਧ ਲੈ ਸਕਦੇ? ਉਹਨੇ ਕਥਾ ਵਾਚਕ ਵੀ ਓਦਾਂ ਦਾ ਹੀ ਸੱਦਣਾ ਜਿਹੜਾ ਉਹਦੇ ਨਾਲ ਬਹਿ ਕੇ ਪੀਏ, ਉਹਨੇ ਢਾਡੀ ਵੀ ਓਦਾਂ ਦਾ ਸੱਦਣਾ ਜਿਹੜਾ ਨਾਲ ਮੁਰਗਾ ਖਾਏ। ਕਮੇਟੀਆਂ ਹੀ ਏਦਾਂ ਦੀਆਂ ਨੇ ਤੇ ਪ੍ਰਚਾਰ ਕਿੱਥੋਂ ਹੋਏਗਾ ਫਿਰ? ਤੇ ਸੰਗਤ ਜੀ, ਸਾਰੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਅੰਮ੍ਰਿਤਧਾਰੀ ਹੋ ਜਾਣ ਤੇ ਸਾਰੀ ਕੌਮ ਦਾ ਭਲਾ ਹੋ ਸਕਦਾ। ਜਿਹੜੇ ਜਿਹੜੇ ਖਾਸ ਕਰਕੇ ਦੁਆਬੇ ਵਾਲਿਆਂ ਨੂੰ ਬੇਨਤੀ, ਤੁਹਾਡੇ ਤੇ ਏਡੀ ਮਿਹਰ ਹੈ, ਤੁਹਾਡੇ ਪਿੰਡਾਂ ਦੇ ਸਾਰੇ ਗੁਰਦੁਆਰੇ NRI ਨੇ ਬਾਹਰਲਿਆਂ ਨੇ ਬਹੁਤ ਸੇਵਾ ਕਰਕੇ ਬਣਵਾਏ ਨੇ। ਜਿਹਨੇ ਤੁਹਾਡੇ ਪਿੰਡਾਂ 'ਚ ਗੁਰਦੁਆਰੇ ਬਣੇ ਨੇ, ਇੱਕ ਇੱਕ ਪ੍ਰੇਮੀ ਨੇ ਇੱਕ ਇੱਕ ਗੁਰਦੁਆਰਾ ਵੀ ਬਣਾ ਦਿੱਤਾ ਪਿੰਡਾਂ 'ਚ। ਅਮਰੀਕਾ 'ਚ ਫਿਰਦੇ ਨੇ, ਉਹਨਾਂ ਨੂੰ ਆਪਣੇ ਪਿੰਡ ਵਾਲੇ ਗੁਰਦੁਆਰੇ ਦਾ ਫਿਕਰ ਹੈ, ਬੜੀ ਸੇਵਾ ਕਰਦੇ ਨੇ, ਇਹਨਾਂ ਸਮਾਗਮਾਂ 'ਚ ਬੜੀ ਸੇਵਾ ਕਰਦੇ ਨੇ। ਤੇ ਇਹ ਜੇ ਚਾਹੁਣ 15 ਬੰਦੇ ਕਮੇਟੀ ਮੈਂਬਰ ਬਣ ਗਏ, 10 ਮੈਂਬਰ ਬਣ ਗਏ, ਉਹ ਕਿਸੇ ਗਰੀਬ ਦੀ ਮਦਦ ਕਰਨ, ਉਹ ਆਖਣ ਕਿ ਇੱਕ ਸਾਲ ਵਿੱਚ ਅਸੀਂ 100 ਅੰਮ੍ਰਿਤਧਾਰੀ ਬਣਾਉਣਾ, ਗੁਰਦੁਆਰੇ ਬੜੇ ਨੇ ਅੰਮ੍ਰਿਤਧਾਰੀ ਬਣਾਓ, ਕਮੇਟੀਆਂ ਦਾ ਫਰਜ਼ ਹੈ, ਉਹ ਗਰੀਬ ਦੀ ਮਦਦ ਕਰਨ, ਗੁਰਦੁਆਰੇ ਦੇ ਬਜਟ ਵਿੱਚੋਂ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਕਰਨ, ਜੇ ਉਹਦਾ ਘਰ ਢਹਿ ਰਿਹਾ ਉਹਦਾ ਘਰ ਪਾ ਦੇਣ, ਆਖਣ ਲੈ ਭਾਈ ਤੇਰਾ ਘਰ ਗੁਰੂ ਘਰ ਵੱਲੋਂ ਬਣਾ ਦਿੱਤਾ, ਤੇਰੀ ਲੜਕੀ ਦਾ ਵਿਆਹ ਅਸੀਂ ਗੁਰੂ ਘਰ ਵੱਲੋਂ ਕਰ ਦਿੱਤਾ, ਤੇ ਤੂੰ ਆ ਫਿਰ ਗੁਰੂ ਵਾਲਾ ਬਣ। ਏਦਾਂ ਗੁਰਦੁਆਰੇ ਦੀਆਂ ਕਮੇਟੀਆਂ ਦਾ ਫਰਜ਼ ਬਣਦਾ, ਅਸੀਂ ਇੱਕ ਸਾਲ 'ਚ 100 ਨੂੰ ਅੰਮ੍ਰਿਤ ਛਕਾਉਣਾ ਹੈ, ਇਹ ਆਖਣਗੇ ਇੱਕ ਸਾਲ 'ਚ 10 ਲੱਖ ਜਮ੍ਹਾਂ ਕਰਨਾ ਹੈ। ਇਹ ਇੱਧਰ ਨੂੰ ਧਿਆਨ ਸਾਡਾ ਬਹੁਤਾ ਗਿਆ ਹੋਇਆ, ਉਦਾਂ ਸਾਡੀ ਕਮੇਟੀ ਦੇ ਦਰਸ਼ਨ ਨਹੀਂ ਹੁੰਦੇ, ਜਦੋਂ ਗੋਲਕ ਗਿੰਨੀ ਹੁੰਦੀ ਉਦੋਂ ਪਤਾ ਨਹੀਂ ਕਿੱਥੋਂ ਉੱਤਰ ਆਉਂਦੇ, ਉਸ ਵੇਲੇ ਸਾਰੇ ਇਕੱਠੇ ਹੋ ਜਾਣ। ਸਾਰੀਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਪਹਿਲਾਂ ਅੰਮ੍ਰਿਤਧਾਰੀ ਹੋਣ, ਫਿਰ ਗੁਰਮੁਖੋ ਪ੍ਰਚਾਰ ਹੋਏਗਾ। ਜਿਹੜੇ ਤੁਹਾਡੇ ਵਿੱਚ ਪ੍ਰਧਾਨ ਸੈਕਟਰੀ ਖਜ਼ਾਨਚੀ ਬੈਠੇ ਨੇ ਅੰਮ੍ਰਿਤਧਾਰੀ, ਉਹ ਚੰਗੇ ਨੇ ਭਾਈ, ਉਹਨਾਂ ਦਾ ਸਤਿਕਾਰ ਹੈ ਗੁਰੂ ਘਰ 'ਚ। ਤੇ ਜਿਹੜੇ ਅੰਮ੍ਰਿਤਧਾਰੀ ਨਹੀਂ, ਮੇਰੇ ਉਹਨਾਂ ਗੁਰਦੁਆਰਿਆਂ ਦੀਆਂ ਸੇਵਾਦਾਰਾਂ ਨੂੰ ਬੇਨਤੀ ਹੈ, ਉਹ ਅੰਮ੍ਰਿਤਧਾਰੀ ਜ਼ਰੂਰ ਬਣੋ, ਉਹ ਜ਼ਰੂਰ, ਇਹ ਮੇਰੀ ਬੇਨਤੀ ਹੈ, ਉਹ ਅੰਮ੍ਰਿਤਧਾਰੀ ਬਣੋ। ਤੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਚੰਗੇ ਸੂਝਵਾਨ ਗਿਆਨ ਵਾਲੇ, ਜਿਨ੍ਹਾਂ ਨੂੰ ਗੁਰਮਤ ਦੀ ਸੋਝੀ ਹੋਵੇ, ਜਿਹੜੇ ਸੰਗਤ ਨੂੰ ਚੰਗੀ ਤਰ੍ਹਾਂ ਜੋੜ ਸਕਣ, ਖੁਦ ਗੁਰਮਤੀਏ ਹੋਣ, ਇਹੋ ਜਿਹੇ ਗੁਰਦੁਆਰੇ ਦੇ ਗ੍ਰੰਥੀ ਰੱਖੋ। ਇਹ ਨਾ ਹੋਵੇ ਕਿ ਰਹਿਰਾਸ ਦੀ ਜਪਜੀ ਸਾਹਿਬ ਬਣਾਈ ਜਾਣ, ਜਪਜੀ ਸਾਹਿਬ ਦੀ ਰਹਿਰਾਸ ਬਣਾਈ ਜਾਣ, ਤੇ ਗੁਰਦੁਆਰਿਆਂ ਦੇ ਗ੍ਰੰਥੀ ਯੋਗ ਲੱਭੋ, ਉਹਨਾਂ ਦਾ ਸਤਿਕਾਰ ਵੀ ਫਿਰ ਯੋਗ ਕਰੋ। ਗੁਰਦੁਆਰਿਆਂ ਦੇ ਗ੍ਰੰਥੀ ਇਹ ਨਹੀਂ ਮੱਝ ਦਾ ਸੰਗਲ ਗਵਾਚ ਗਿਆ ਬਾਬਾ ਜੀ ਬੋਲੋ, ਮੇਰੀ ਜੁੱਤੀ ਗਵਾਚ ਗਈ ਬਾਬਾ ਜੀ ਬੋਲੋ, ਤੇ ਵਿਚਾਰੇ ਭਾਈ ਜੀ ਵੀ ਕੀ ਕਰਨ, ਉਹਨਾਂ ਨੂੰ ਫਿਕਰ ਹੁੰਦਾ ਵੀ ਜੇ ਮੈਂ ਨਾ ਬੋਲਿਆ ਤੇ ਇਹਨਾਂ ਨੇ ਆਖਣਾ ਚੱਲ ਫਿਰ, ਫਿਕਰ ਹੁੰਦਾ। ਮੈਂ ਅੱਗੇ ਬੜੀ ਵਾਰੀ ਇਹ ਗੱਲ ਸਟੇਜ ਤੋਂ ਬੇਨਤੀ ਕੀਤੀ ਹੈ ਵੀ ਅੱਜ ਕੱਲ੍ਹ ਹਰ ਬੰਦਾ ਚਾਹੁੰਦਾ ਮੇਰੀ ਸਾਰੀ ਹਿੰਦੁਸਤਾਨ 'ਚ ਚੱਲੇ, ਜਿਹਦੀ ਹਿੰਦੁਸਤਾਨ 'ਚ ਨਾ ਚੱਲੇ ਕਹਿੰਦਾ ਪੰਜਾਬ 'ਚ ਚੱਲੇ, ਜਿਹਦੀ ਪੰਜਾਬ 'ਚ ਨਾ ਚੱਲੇ ਕਹਿੰਦਾ ਜ਼ਿਲ੍ਹੇ 'ਚ ਚੱਲੇ, ਜਿਹਦੀ ਜ਼ਿਲ੍ਹੇ 'ਚ ਨਾ ਚੱਲੇ ਕਹਿੰਦਾ ਪਿੰਡ 'ਚ ਚੱਲੇ, ਜਿਹਦੀ ਪਿੰਡ 'ਚ ਨਾ ਚੱਲੇ ਕਹਿੰਦਾ ਪੱਤੀ 'ਚ ਚੱਲੇ, ਜਿਹਦੀ ਪੱਤੀ 'ਚ ਨਾ ਚੱਲੇ ਕਹਿੰਦਾ ਗਲੀ 'ਚ ਚੱਲੇ, ਜੇ ਆਂਢ ਗੁਆਂਢ ਵਿੱਚ ਵੀ ਨਾ ਚੱਲੇ ਕਹਿੰਦਾ ਪਰਿਵਾਰ 'ਚ ਚੱਲੇ, ਜਿਹਦੀ ਪਰਿਵਾਰ 'ਚ ਨਾ ਚੱਲੇ ਕਹਿੰਦਾ ਬੱਚਿਆਂ 'ਤੇ ਚੱਲੇ, ਜਿਹਦੀ ਬੱਚਿਆਂ 'ਤੇ ਨਾ ਚੱਲੇ ਕਹਿੰਦਾ ਘਰ ਵਾਲੀ 'ਤੇ ਚੱਲੇ, ਜਿਹਦੀ ਘਰ ਵਾਲੀ 'ਤੇ ਵੀ ਨਾ ਚੱਲੇ ਕਹਿੰਦਾ ਗੁਰਦੁਆਰੇ ਦਾ ਗ੍ਰੰਥੀ 'ਤੇ ਫਿਰ ਕਿਤੇ ਗਿਆ ਹੀ ਨਹੀਂ, ਉਹ ਗ੍ਰੰਥੀ 'ਤੇ ਚਲਾਉਂਦੇ ਨੇ ਜਾ। ਪਹਿਲੀ ਗੱਲ ਇਹ ਕਿ ਯੋਗ ਗ੍ਰੰਥੀ ਲੱਭੋ, ਜਿਹੜੇ ਯੋਗ ਨੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਯੋਗ ਸਤਿਕਾਰ ਕੀਤਾ ਜਾਣਾ ਚਾਹੀਦਾ ਤੇ ਸਤ ਸੰਗਤ ਜੀ ਫਿਰ ਸਾਰੇ ਅਸੀਂ ਰਲ ਮਿਲ ਕੇ ਹੰਬਲਾ ਮਾਰਾਂਗੇ ਤੇ ਫਿਰ ਗੁਰਮੁਖੋ ਕਿਰਪਾ ਹੋਣੀ ਹੈ ਆਨੰਦ ਫਿਰ ਆਉਣਾ ਹੈ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਵੇਖੋ ਇੱਕ ਹੁੰਦਾ ਪੁੱਤਰ ਇੱਕ ਹੁੰਦਾ ਸੁਪੁੱਤਰ ਤੇ ਇੱਕ ਹੁੰਦਾ ਕੁਪੁੱਤਰ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਬਾਪੂ ਦੀ ਜਾਇਦਾਦ ਨੂੰ ਸੰਭਾਲ ਕੇ ਰੱਖੇ ਜਿੰਨੀ ਕੁ ਹੋਵੇ ਨਾ ਵਧਾਵੇ ਤੇ ਨਾ ਘਟਾਵੇ ਤੇ ਸੁਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਬਾਪੂ ਦੀ ਜਾਇਦਾਦ ਨੂੰ ਦੁੱਗਣੀ ਕਰੇ ਚੌਗਣੀ ਕਰੇ ਉਹ ਹੁੰਦਾ ਸੁਪੁੱਤਰ ਤੇ ਕਪੁੱਤਰ ਉਹਨੂੰ ਕਿਹਾ ਜਾਂਦਾ ਜਿਹੜਾ ਬਾਪੂ ਦੀ ਜਾਇਦਾਦ ਨੂੰ ਨਾ ਵਧਾਵੇ ਨਾ ਓਨੀ ਸਾਂਭ ਕੇ ਰੱਖੇ ਬਰਬਾਦ ਕਰ ਦੇਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਪਿਤਾ ਉਹਨਾਂ ਦੀ ਜਾਇਦਾਦ ਆ ਸਿੱਖੀ ਤੇ ਜਿਹੜੇ ਤੈਨੂੰ ਪ੍ਰਫੁੱਲਤ ਕਰ ਰਹੇ ਨੇ ਉਹ ਤੈਨੂੰ ਸੁਪੁੱਤਰ ਜਿਨ੍ਹਾਂ ਨੇ ਹੋਰਾਂ ਨੂੰ ਜੋੜਿਆ ਜਿਨ੍ਹਾਂ ਨੇ ਖੁਦ ਕੱਲਿਆਂ ਨੇ ਆਪ ਹੀ ਅੰਮ੍ਰਿਤ ਛਕਿਆ ਉਹ ਵੀ ਪੁੱਤਰ ਨੇ ਤੇ ਜਿਹੜੇ ਬਰਬਾਦ ਕਰ ਰਹੇ ਨੇ ਜਿਨ੍ਹਾਂ ਦੀਆਂ ਦਾੜੀਆਂ ਨਾਲੀਆਂ ਨਾਲੀਆਂ ਚ ਰੁੜਦੀਆਂ ਨੇ ਗੁਰਮੁਖੋ ਕਹਿਣ ਦੀ ਲੋੜ ਨਹੀਂ ਸਮਝ ਗਏ ਉਹ ਵੀ ਉਹ ਕਪੁੱਤਰ ਨੇ ਕਪੁੱਤਰ ਤੇ ਗੁਰੂ ਗੋਬਿੰਦ ਸਿੰਘ ਨੇ ਇੰਨਾ ਪਿਆਰ ਕੀਤਾ ਸੀ ਸਾਡੇ ਨਾਲ ਮੈਨੂੰ ਸੰਗਤ ਦਾ ਹੁਕਮ ਸੀ ਮੈਂ ਤਾਂ ਕਰਕੇ ਆ ਇੱਕ ਬੇਨਤੀ ਕਰਕੇ ਸਿਰਫ ਪੰਜਾਂ ਮਿੰਟਾਂ ਵਿੱਚ ਮੈਂ ਸਮਾਪਤੀ ਕਰ ਦਿਆਂਗਾ ਸਾਰੀ ਸੰਗਤ ਨੂੰ ਬੇਨਤੀ ਆ ਅੱਜ ਇਹ ਲਾਸਟ ਦੀਵਾਨ ਨੇ ਅੱਜ ਹਾਜ਼ਰੀ ਦੀ ਅਰਦਾਸ ਲੱਗਣੀ ਆ ਪੀਰੀਅਡ ਹੁੰਦੇ ਨੇ ਕੋਈ ਮੈਥ ਦਾ ਕੋਈ ਪੰਜਾਬੀ ਦਾ ਕੋਈ ਸਾਇੰਸ ਦਾ ਇੱਕ ਪੀਰੀਅਡ ਸਕੂਲ 'ਚ ਇਹੋ ਜਿਹਾ ਹੁੰਦਾ ਜਿਹਦੇ 'ਚ ਸਾਡੀ ਹਾਜ਼ਰੀ ਲੱਗਦੀ ਹੈ ਹਾਜ਼ਰੀ ਵਾਲੇ ਪੀਰੀਅਡ ਵਿੱਚ ਹਾਜ਼ਰ ਹੋਈਏ ਤੇ ਹਾਜ਼ਰੀ ਨਹੀਂ ਤੇ ਗੈਰ ਹਾਜ਼ਰੀ ਲੱਗ ਜਾਂਦੀ ਹੈ ਅਰਦਾਸ ਹਾਜ਼ਰੀ ਵਾਲਾ ਪੀਰੀਅਡ ਆ ਠੰਡ ਵਿੱਚ ਆਏ ਵੀ ਆ ਅਰਦਾਸ ਤੋਂ ਪਹਿਲਾਂ ਚਲੇ ਗਏ ਗੈਰ ਹਾਜ਼ਰੀ ਲੱਗ ਜਾਣੀ ਹੈ ਆਪਾਂ ਹਾਜ਼ਰੀ ਲਵਾ ਕੇ ਚੱਲਾਂਗੇ ਸਾਰੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਪਿਆਰ ਕੀਤਾ 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਮਹਾਰਾਜ ਦੇ 8-8 ਸਿੰਘ ਜਾ ਕੇ ਮੁਕਾਬਲਾ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਬਾਬਾ ਜੁਝਾਰ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਏ ਤੇ ਸੱਚੇ ਪਾਤਸ਼ਾਹ ਜੀ ਜਦੋਂ ਚਮਕੌਰ ਦੀ ਗੜੀ ਤੋਂ ਆਪ ਕਹਿੰਦੇ ਮਹਾਰਾਜ ਕਹਿੰਦੇ ਮੈਂ ਜਾਵਾਂਗਾ ਮੈਦਾਨੇ ਜੰਗ ਚ ਕੱਲ ਨੂੰ ਸਿੰਘਾਂ ਨੇ ਆਖਿਆ ਸੱਚੇ ਪਾਤਸ਼ਾਹ ਸਾਡੀ ਬੇਨਤੀ ਆ ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਸਕਦੇ ਹੋ ਤੁਹਾਡੇ ਜਿੰਨੀ ਪਾਵਰ ਆ ਅਸੀਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੂਜਾ ਨਹੀਂ ਬਣਾ ਸਕਦੇ ਅਸੀਂ ਤੁਹਾਡੇ ਵਰਗਾ ਗੁਰੂ ਕਿੱਥੋਂ ਬਣਾਵਾਂਗੇ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਮੁਖੋ 8 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਵਾਹਿਗੁਰੂ ਚਮਕੌਰ ਦੀ ਗੜੀ ਨੂੰ ਛੱਡਿਆ ਸੀ ਤੇ ਜਦੋਂ ਸੱਚੇ ਪਾਤਸ਼ਾਹ ਗੜੀ ਨੂੰ ਛੱਡ ਕੇ ਤਾੜੀ ਮਾਰ ਕੇ ਜੋੜਾ ਮਾਰਨ ਨੇ ਆਪਣਾ ਲਾਭਤਾ ਸੀ ਕਿਤੇ ਸਿੰਘਾਂ ਦੇ ਕੇਸ ਖੁੱਲੇ ਹੋਣ ਕੇਸਾਂ ਤੇ ਮੇਰਾ ਜੋੜਾ ਨਾ ਟਿਕ ਜਾਏ ਬੇਅਦਬੀ ਨਾ ਹੋ ਜਾਏ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਜਦੋਂ ਨਿਕਲੇ ਸੀ ਤੇ ਕਹਿੰਦੇ ਨੇ ਬੱਦਲਾਂ 'ਚ ਬਿਜਲੀ ਚਮੱਕੇ ਸੀਗੀ ਮਾਰ ਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ ਮੈਂ ਅਰਜ਼ੇ ਕਰਨੀ ਆ ਕਿ ਸਾਡੇ ਨਾਲ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਆਰ ਕਿੰਨਾ ਕੁ ਕੀਤਾ ਬੱਦਲਾਂ ਵਿੱਚ ਕਦੇ ਕਦੇ ਬਿਜਲੀ ਲਿਸ਼ਕਦੀ ਸੀ ਬਿਜਲੀ ਲਿਸ਼ਕਣ ਕਰਕੇ ਚਾਨਣ ਹੁੰਦਾ ਸੀ ਤੇ ਲਾਸ਼ਾਂ ਦੀ ਪਛਾਣ ਹੋ ਜਾਂਦੀ ਸੀ ਕਿ ਕੌਣ ਪਿਆ ਸੱਚੇ ਪਾਤਸ਼ਾਹ ਤੁਰੇ ਜਾਂਦੇ ਸੀ ਤੇ ਜੁਝਾਰ ਸਿੰਘ ਵੱਲ ਵੇਖਿਆ ਮੇਰਾ ਸਾਹਿਬਜ਼ਾਦਾ ਅਜੀਤ ਸਿੰਘ ਪਿਆ ਹੈ ਮਹਾਰਾਜ ਕੋਲੋਂ ਏਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਏਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਸੱਚੇ ਪਾਤਸ਼ਾਹ ਕੋਲੋਂ ਲੰਘ ਚੱਲੇ ਸੀ ਤੇ ਫਿਰ ਦਇਆ ਸਿੰਘ ਨੇ ਧਾ ਮਾਰ ਕੇ ਆਖਿਆ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਗੱਲ ਏਦਾਂ ਲੰਘ ਚੱਲਿਓ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਤੁਹਾਡੇ ਪੁੱਤਰ ਨੇ
ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਚ ਫੁੱਲ ਤੇ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਚ ਚੰਨ ਤੇ ਫੇਰ ਜਾਂਦਾ ਦਇਆ
दया सिंह कह लगे महाराज ਤੁਹਾਡੀ ਤਿਆਗ ਦੀ ਮਹਿੰਦੀ ਲੈ ਥੋੜਾ ਚੱਲੀ ਸੀ ਜੇ ਜਾਂਦੇ ਜਾਂਦੇ ਆਪਣੇ ਪੁੱਤ ਤੇ ਸੁੱਕਾ ਹੱਥ ਫੇਰ ਜਾਂਦਾ ਮਹਾਰਾਜ ਕਿੰਨਾ ਪਿਆਰ ਕਰਦੇ ਸੀ ਧਿਆਨ ਦੇਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ
ਮੇਰੀ ਨੂੰ ਹੋ ਮੇਰੀ ਨੂੰ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਇਹਨਾਂ ਮੇਣਿਆਂ ਤੋਂ ਸਮਝਾਣ ਮਿਲਦਾ ਕਿ ਮੈਂ ਸਰਬੰਸ ਲੁੱਟਾ ਕੇ ਜਰ ਲਾਂਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ
ਮਹਾਰਾਜ ਕਹਿੰਦੇ ਕੋਈ ਇਹ ਕਹੇ ਕਿ ਜਾਨ ਬਚਾ ਕੇ ਭੱਜ ਗਿਆ ਮੈਨੂੰ ਕੋਈ ਡਰ ਨਹੀਂ ਮੈਨੂੰ ਕੋਈ ਰਣ ਦਾ ਚੋਰ ਕਹਿ ਲਵੇ ਮੈਨੂੰ ਕੋਈ ਡਰ ਨਹੀਂ ਧਿਆਨ ਦੇਣਾ
ਹੋ ਮੈਨੂੰ ਰੱਬਾ ਪਰਵਾਹ ਨਹੀਂ ਪਾਵੇ ਜਗ ਸਾਰਾ ਮੈਨੂੰ ਲੱਖ ਵਾਰੀ ਰਣ ਦਵਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਇਆ ਸਿੰਘਾ ਮੈਂ ਇਹ ਤੇ ਜਰ ਸਕਣਾ ਮੈਨੂੰ ਕੋਈ ਰਣ ਦਾ ਚੋਰ ਕਹਿ ਲਵੇ ਪਰ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ ਕਿ ਕੋਈ ਆਖੇ ਇਹਨਾਂ ਨੇ ਸਿੰਘਾਂ ਤੇ ਪੁੱਤਰਾਂ ਵਿੱਚ ਫਰਕ ਰੱਖਿਆ ਮੇਰੇ ਵਾਸਤੇ ਸਭ ਇੱਕੋ ਜਿਹੇ ਨੇ ਜੇ ਮੈਂ ਕੱਪੜਾ ਪਾਵਾਂਗਾ ਤੇ ਸਾਰਿਆਂ ਉੱਤੇ ਦਇਆ ਸਿੰਘ ਨੇ ਆਖਿਆ ਸੀ ਸੱਚੇ ਪਾਤਸ਼ਾਹ ਪੱਗ ਲਾ ਕੇ ਸਿਰ ਦੇ ਦੋ ਟੋਟਕੇ ਬਣਾ ਦਿਆਂ ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਸੱਚੇ ਪਾਤਸ਼ਾਹ ਹੱਥ ਤੇ ਫੇਰ ਜੋ ਮਹਾਰਾਜ ਕਹਿੰਦੇ ਸਾਰਿਆਂ ਦੇ ਉੱਤੇ ਜੇ ਹੱਥ ਫੇਰਾਂਗਾ ਤੇ ਸਭ ਤੇ ਗੱਲ ਸੁਣ ਚੱਲ ਚੱਲੀਏ ਦਇਆ ਸਿੰਘ ਕਹਿੰਦਾ ਮਹਾਰਾਜ ਇੱਕ ਰੱਖ ਲੈਂਦੇ ਨਾ ਰਹਿ ਜਾਂਦਾ ਕੁੱਲ ਵੱਧਦੀ ਅੱਗੇ ਕੀ ਪਤਾ ਛੋਟਿਆਂ ਨੇ ਮਿਲਣਾ ਕਿ ਨਹੀਂ ਮਿਲਣਾ ਮਹਾਰਾਜ ਕਹਿੰਦੇ ਚੱਲ ਦਇਆ ਸਿੰਘਾ
ਅੰਮ੍ਰਿਤ ਧਾਰੀਆਂ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਤੋਂ ਹੀ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ
ਕਹਿੰਦਾ ਸੀ ਇੱਕ ਪੁੱਤ ਰੱਖ ਲਓ ਮਹਾਰਾਜ ਕਹਿੰਦੇ
ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ
ਸਾਹਿਬ ਗੁਰੂ ਗੋਬਿੰਦ ਸਿੰਘ ਆਖਣ ਲੱਗੇ ਦਇਆ ਸਿੰਘਾ ਇੱਕ ਚੀਜ਼ ਹੀ ਰੱਖਣੀ ਸੀ ਜਾਂ ਮੈਂ ਅਸੂਲ ਰੱਖ ਲੈਂਦਾ ਜਾਂ ਮੈਂ ਪਰਿਵਾਰ ਰੱਖ ਲੈਂਦਾ ਜਾਂ ਮੈਂ ਸਾਰੀ ਕੌਮ ਰੱਖ ਲੈਂਦਾ ਜਾਂ ਪੁੱਤਾਂ ਦਾ ਪਿਆਰ ਰੱਖ ਲੈਂਦਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਬੱਚਿਆਂ ਉੱਤੇ ਕੱਪੜਾ ਵੀ ਨਹੀਂ ਪਾਇਆ ਜਾਂਦੀ ਵਾਰੀ ਸੱਚੇ ਪਾਤਸ਼ਾਹ ਨੂੰ ਉਸ ਵੇਲੇ ਮਹਾਰਾਜ ਨੇ ਆਖਿਆ ਸੀ ਮੇਰੇ ਬੜੇ ਪੁੱਤਰ ਹੋਣਗੇ
ਤੇ ਵੇਖੋ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਲਾਲ ਵਾਰੇ ਤੇ ਸਾਡਾ ਵੀ ਗੁਰੂ ਗੋਬਿੰਦ ਸਿੰਘ ਪ੍ਰਤੀ ਕੋਈ ਫਰਜ਼ ਹੈ ਸਾਡਾ ਵੀ ਸੱਚੇ ਪਾਤਸ਼ਾਹ ਦੀ ਚਲਾਈ ਪ੍ਰਪਾਟੀ ਜਿਹੜਾ ਪੰਥ ਹੈ ਉਹਦੇ ਵਾਸਤੇ ਸਾਡਾ ਵੀ ਤਾਂ ਕੋਈ ਫਰਜ਼ ਹੈ ਸਾਡੀ ਵੀ ਕੋਈ ਡਿਊਟੀ ਆ ਤੇ ਆਓ ਸਾਰੇ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਪਛਾਣੀਏ ਤੇ ਘਰ ਘਰ ਹੋਕਾ ਦਈਏ ਦੱਸੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਸਨ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਕਿੰਨੇ ਪਰ ਉਪਕਾਰ ਕੀਤੇ ਆ ਤੇ ਆਪਣਾ ਜੀਵਨ ਏਦਾਂ ਦਾ ਬਣਾਈਏ ਕਿ ਪਤਾ ਲੱਗੇ ਵੀ ਖਾਲਸਾ ਇਹਨੂੰ ਕਹਿੰਦੇ ਨੇ ਘਰ ਘਰ ਹੋਕਾ ਦੇ ਦਈਏ
ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੋਇਆ ਨਾ ਕੋਈ ਹੋਣਾ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ
ਪਿਆਰ ਵਾਲਿਆਂ ਨੇ ਤੇ ਹਮੇਸ਼ਾ ਇਹ ਬੇਨਤੀ ਕੀਤੀ ਹੈ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਸਾਰਾ ਜੀਵਨ ਉਹਦੇ ਚਰਨਾਂ ਦੀ ਸੇਵਾ ਕਰਦੇ ਰਹੀਏ ਉਹਦੇ ਪਿਆਰ ਦਾ ਪ੍ਰਚਾਰ ਕਰਦੇ ਰਹੀਏ ਉਹਦੇ ਧਰਮ ਦਾ ਤੇ ਤਾਂ ਵੀ ਸਾਧ ਸੰਗਤ ਜੀ ਉਹਦਾ ਮੁੱਲ ਨਹੀਂ ਮੋੜਿਆ ਜਾ ਸਕਦਾ ਸੈਂਕੜੇ ਜਨਮ ਲੈ ਕੇ ਆ ਜਾਈਏ ਇਸ ਦਰ ਦੇ ਉੱਤੇ ਝਾੜੂ ਲਾਉਂਦੇ ਰਹੀਏ ਜੋ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਅਸੀਂ ਉਹਦਾ ਮੁੱਲ ਨਹੀਂ ਮੋੜ ਸਕਦੇ ਪਿਆਰ ਵਿੱਚ ਬਹਿਣਾ ਸਾਰੀ ਸੰਗਤ ਦਾ ਧੰਨਵਾਦ ਗਲਤੀਆਂ ਦੀ ਖਿਮਾ ਕਰਨੀ ਗੁਣ ਸਤਿਗੁਰਾਂ ਦੇ ਨੇ ਭੁੱਲਾਂ ਗਲਤੀਆਂ ਦੱਸਦੀਆਂ ਹਨ ਖਿਮਾ ਕਰਿਓ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਜੋ ਬੋਲਿਆ ਪ੍ਰਵਾਨ ਕਰਿਓ ਜੇ ਮੈਂ ਗੁਰਮਤ ਤੋਂ ਕੋਈ ਬਾਹਰੀ ਗੱਲ ਕਹਿ ਗਿਆ ਹੋਵਾਂ ਉਹਦਾ ਮੈਂ ਖਿਮਾ ਦਾ ਜਾਚਕ ਹਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ